ਕਹਿਣ ਲੱਗਾ ਜੀ ਹੁਣ ਤਾਂ ਨੀ ਮੈਂ ਲੈਣੇ, ਮੈਂ ਇਹ ਤਿੰਨ ਵਾਰੀ ਬਚਨ ਕਰਦਾ, ਪਰ ਹਾਂ ਬਾਦਸ਼ਾਹ ਦੀਆਂ ਫੌਜਾਂ ਲਿਆ ਕੇ ਤੁਹਾਨੂੰ ਪਕੜਾਂਗਾ, ਫਿਰ ਮੈਂ ਆਪਣੀ ਰਕਮ ਵੀ ਲਵਾਂਗਾ ਔਰ ਆਪਣੀ ਬੇਇੱਜ਼ਤੀ ਦਾ ਬਦਲਾ ਵੀ ਲਵਾਂਗਾ। ਮਹਾਰਾਜ ਜੀ ਕਹਿੰਦੇ ਜਿਵੇਂ ਤੇਰੇ ਮਨ ਦੀ ਇੱਛਾ ਆਵੇ ਕਾਜੀ ਤਿਵੇਂ ਕਰ ਲਈ, ਪਰ ਹੁਣ ਸ਼ਾਮ ਨੂੰ ਕਿੱਥੇ ਚੱਲਿਆ, ਰਾਤ ਦਾ ਸਮਾਂ ਹੋਣ ਵਾਲਾ, ਅੱਜ ਇੱਥੇ ਪੜਾ ਕਰ ਲੈ ਸਵੇਰੇ ਚਲਾ ਜਾਏ। ਕਹਿੰਦਾ ਨਹੀਂ ਮੈਂ ਤਾਂ ਹੁਣੇ ਹੀ ਜਾਣਾ, ਆਪਣੇ ਸੇਵਾਦਾਰਾਂ ਨੂੰ ਕੋਈ ਮੇਰੀਆਂ ਬਾਹਾਂ ਛੱਡ ਦੇਣ। ਸਤਿਗੁਰਾਂ ਇਸ਼ਾਰਾ ਕੀਤਾ, ਬਾਬਾ ਜੀ ਤੇ ਬਾਬਾ ਬਿਧੀ ਚੰਦ ਸਾਹਿਬ ਤੇ ਭਾਈ ਜੇਠਾ ਜੀ ਨੇ ਇਹਦੀਆਂ ਬਾਹਾਂ ਛੱਡੀਆਂ। ਇਹ ਚੱਲ ਕੇ ਬੜੀ ਤੇਜ਼ੀ ਨਾਲ ਲਾਹੌਰ ਅਗਲੇ ਦਿਨ ਸ਼ਾਮ ਨੂੰ ਪਹੁੰਚਿਆ। ਰਾਤ ਨਗਰ ਦੇ ਵਿੱਚ ਜਦੋਂ ਫਿਰਿਆ ਸ਼ਾਮ ਨੂੰ, ਲੋਕ ਲਾਹਨਤਾਂ ਪਾ ਰਹੇ ਸੀ ਵੀ ਕਾਜੀ ਨੇ ਆਪਣੀ ਲੜਕੀ ਨੂੰ ਕੁੱਟਿਆ, ਇਸੇ ਕਰਕੇ ਘਰ ਛੱਡ ਕੇ ਚਲੀ ਗਈ। ਸ਼ਹਿਰ ਦੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਲੜਕੀ ਕੌਲਾਂ ਜੋ ਹੈ ਕਾਜੀ ਦੀ, ਉਹ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਗਈ। ਇਹ ਚਰਚਾ ਚੱਲ ਰਹੀ ਸੀ, ਅਗਲੇ ਦਿਨ ਬਾਦਸ਼ਾਹ ਦੀ ਕਚਹਿਰੀ ਚ ਰੋਂਦਾ ਪਿੱਟਦਾ ਗਿਆ। ਬਾਦਸ਼ਾਹ ਕਿਸੇ ਗੱਲੋਂ ਪਹਿਲਾਂ ਕਿਸੇ ਤੇ ਖਿਜਿਆ ਬੈਠਾ ਸੀ, ਇਹਨੇ ਸਿਰੋਂ ਪੱਗ ਲਾ ਕੇ ਰੋ ਧੋ ਕੇ ਜਦੋਂ ਗੱਲ ਦੱਸੀ, ਬਾਦਸ਼ਾਹ ਨੂੰ ਸਮਝ ਨਾ ਆਵੇ ਵੀ ਕਾਜੀ ਕਹਿੰਦਾ ਕੀ ਆ। ਉਹਨੇ ਗੁੱਸੇ ਵਿੱਚ ਆ ਕੇ ਤਾੜਨਾ ਕੀਤੀ ਵੀ ਕੀ ਬਕਵਾਸ ਕਰੀ ਜਾਂਦਾ, ਸਹੀ ਸਹੀ ਨਹੀਂ ਬੋਲਦਾ, ਤੇਰੀ ਕੋਈ ਗੱਲ ਸਮਝ ਨਹੀਂ ਪੈਂਦੀ, ਪੱਗ ਲਾ ਕੇ ਕਿਉਂ ਖੜਾ ਸਿਰ ਤੋਂ। ਲਾਗੇ ਵਜ਼ੀਰ ਖਾਨ ਬੈਠਾ ਸੀ, ਵਜ਼ੀਰ ਖਾਨ ਨੇ ਦੱਸਿਆ ਬਾਦਸ਼ਾਹ ਇਹ ਕਾਜੀ ਵੇਖੋ ਇੰਨਾ ਕੁਕਰਮੀ ਹੈ, ਜਵਾਨ ਧੀ ਨੂੰ ਘਰ ਵਿੱਚ ਚਾਬਕਾਂ ਨਾਲ ਮਾਰਿਆ, ਰੋਜ਼ ਕੁੱਟਮਾਰ ਕਰਦਾ ਸੀ, ਇਹਦੇ ਤੋਂ ਦੁਖੀ ਹੋ ਕੇ ਉਹ ਛੇਵੇਂ ਪਾਤਸ਼ਾਹ ਦੇ ਘਰ ਚਲੀ ਗਈ। ਕਿਉਂਕਿ ਸਤਿਗੁਰਾਂ ਦੇ ਘਰ ਵਿੱਚ ਬਹੁਤ ਨਿਮਾਣੇ ਨਿਤਾਣੇ ਜਾਂਦੇ ਆ, ਉੱਥੇ ਖਾਣ ਨੂੰ ਭੋਜਨ ਪ੍ਰਾਪਤ ਹੁੰਦਾ, ਰਹਿਣ ਨੂੰ ਰਹਿਣ ਬਸੇਰਾ ਮਿਲਦਾ, ਪਹਿਨਣ ਨੂੰ ਕੱਪੜਾ ਮਿਲਦਾ। ਇਹ ਸੁਣ ਕੇ ਬਾਦਸ਼ਾਹ ਨੇ ਇਹਨੂੰ ਤਾੜਨਾ ਕੀਤੀ ਵੀ ਤੂੰ ਆਪਣੀ ਧੀ ਨੂੰ ਵਿਆਹਣ ਦੀ ਬਜਾਏ ਉਹਨੂੰ ਮਾਰਦਾ ਕੁੱਟਦਾ ਰਿਹਾ, ਇਹ ਤੇਰੀ ਮਾੜੀ ਕਰਤੂਤ ਹੈ, ਤਾਂ ਚੰਗਾ ਨਹੀਂ ਕੀਤਾ, ਉਹਨੂੰ ਵਾਪਸ ਲਿਆ ਕੇ ਤੂੰ ਕੀ ਕਰਨਾ, ਤੇਰੀ ਇੱਜ਼ਤ ਚਲੀ ਗਈ। ਤੂੰ ਕਾਜੀ ਨੇ ਵੇਖਿਆ ਜਦੋਂ ਕੋਈ ਗੱਲ ਨਹੀਂ ਬਣੀ ਤਾਂ ਪੱਗ ਸਿਰ ਤੇ ਧਰੀ ਤੇ ਵਾਪਸ ਆ ਗਿਆ। ਵਜ਼ੀਰ ਖਾਨ ਤੇ ਬਾਦਸ਼ਾਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਨੇ, ਇੱਥੋਂ ਇਹ ਕਥਾ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਤੈ ਆਚੀ ਮਸਲਤ ਕਹਿ ਦਈ,
ਬਾਦਸ਼ਾਹ ਬੋਲਿਆ ਵਜ਼ੀਰ ਖਾਨ ਨੂੰ, ਕਹਿਣ ਲੱਗਾ ਵਜ਼ੀਰ ਖਾਨ ਤੁਸੀਂ ਮੈਨੂੰ ਬਹੁਤ ਚੰਗੀ ਸਲਾਹ ਦਿੱਤੀ ਹੈ ਕਾਜੀ ਦੇ ਇਸ ਮਸਲੇ ਵਿੱਚ,
ਜਿਸ ਤੇ ਵੱਡੀ ਬਾਤ ਨੇ ਪਈ,
ਇਹਦੇ ਨਾਲ ਇਹ ਵੱਡੀ ਗੱਲ ਨਹੀਂ ਹੋਈ, ਕੋਈ ਵੱਡੀ ਘਟਨਾ ਨਹੀਂ ਘਟੀ,
ਗੁਰ ਸੋ ਪਰੇ ਅਚਾਨਕ ਬੈਰ,
ਤੂੰ ਮੈਨੂੰ ਸਲਾਹ ਨਾ ਦਿੰਦਾ ਤੇ ਮੈਂ ਕਾਜੀ ਦੇ ਆਖੇ ਲੱਗ ਕੇ ਗੁਰੂ ਘਰ ਨਾਲ ਵੈਰ ਪਾ ਲੈਣਾ ਸੀ, ਗੁਰੂ ਘਰ ਨਾਲ ਬਿਨਾਂ ਗੱਲ ਤੋਂ ਹੀ ਮੇਰਾ ਵੈਰ ਬਣ ਜਾਣਾ ਸੀ,
ਜਿਸ ਤੇ ਬਿਨ ਸੇ ਤਨ ਕੀ ਖੈਰ,
ਮੈਂ ਗੁਰੂ ਘਰ ਨਾਲ ਵੈਰ ਪਾਉਂਦਾ ਤੇ ਮੇਰਾ ਨੁਕਸਾਨ ਹੋਣਾ ਸੀ, ਮੇਰੇ ਤਨ ਦੀ ਜਿਹੜੀ ਸੀ ਉਹ ਖੈਰ ਨਹੀਂ ਸੀ ਰਹਿਣੀ।
ਕਾਜ਼ੀ ਕਰਮ ਕਰੇ ਕੁਰਿਆਰੇ,
ਕਾਜ਼ੀ ਨੇ ਬਹੁਤ ਮਾੜਾ ਕੰਮ ਕੀਤਾ, ਇਹ ਝੂਠਾ ਹੈ ਰੱਜ ਕੇ ਮੈਂ ਜਾਣ ਲਿਆ,
ਬਿਗਰਤ ਕਰ ਪਰ ਜਾਤ ਹਮਾਰੀ,
ਇਹਦੇ ਕਰਕੇ ਮੇਰਾ ਗੁਰੂ ਘਰ ਨਾਲ ਵਿਗਾੜ ਪੈ ਜਾਣਾ ਸੀ, ਕਰਤੂਤ ਇਹਦੀ ਮਾੜੀ ਹੈ, ਦੁਸ਼ਮਣੀ ਨੇ ਮੇਰੀ ਗੁਰੂ ਘਰ ਨਾਲ ਪਵਾ ਦੇਣੀ ਸੀ।
ਕਿਆ ਲੈਣੋ ਕਿਆ ਦੇਣੋ 300,
ਮੇਰਾ ਉਹਨਾਂ ਨਾਲ ਕੀ ਲੈਣ ਦੇਣ ਹੈ, ਲੈਣ ਦੇਣ ਦੀ ਬਿਰਤੀ ਤਾਂ ਇਹਦੀ ਬਣੀ ਹੋਈ ਹੈ, ਇਹਦੇ ਪਿੱਛੇ ਨੇ ਮੇਰਾ ਧੱਕੇ ਨਾਲ ਹੀ ਸੰਬੰਧ ਬਣਾ ਦੇਣਾ ਸੀ।
ਕਹਿਣ ਵਾਕ ਤੇ ਡਰੀਏ ਜਿਨ ਸੋ,
ਮੈਂ ਤਾਂ ਉਹਨਾਂ ਤੋਂ ਭੈ ਰੱਖਦਾ ਜਿਨ੍ਹਾਂ ਦੇ ਬਚਨਾਂ ਤੋਂ ਵੀ ਮੈਨੂੰ ਡਰ ਆਉਂਦਾ ਹੈ, ਮੈਂ ਸੁਣਿਆ ਉਹ ਜਿਹੜਾ ਬਚਨ ਕਰ ਦਿੰਦੇ ਨੇ ਉਹ ਵੀ ਪੂਰਾ ਹੋ ਜਾਂਦਾ ਹੈ।
ਸੁਨ ਵਜ਼ੀਰ ਖਾਂ ਪੁਨ ਸਮਝਾਵੇ,
ਜਦੋਂ ਬਾਦਸ਼ਾਹ ਨੇ ਗੱਲਾਂ ਕਹੀਆਂ ਸੁਣ ਕੇ ਅੱਗੋਂ ਵਜ਼ੀਰ ਖਾਨ ਬੋਲਿਆ, ਬਾਦਸ਼ਾਹ ਨੂੰ ਸਮਝਾਉਂਦਿਆਂ ਕਹਿਣ ਲੱਗਾ,
ਰਾਵਰ ਕੁਸ਼ਲ ਸਬਨ ਕੋ ਪਾਵੇ,
ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਡੀ ਕੁਸ਼ਲਤਾ ਤੁਹਾਡਾ ਰਾਜੀ ਖੁਸ਼ੀ ਸਾਰੀ ਦੁਨੀਆਂ ਮੰਗਦੀ ਹੈ, ਅਸੀਂ ਸਾਰੇ ਤੁਹਾਡਾ ਸੁੱਖ ਮੰਗਦੇ ਹਾਂ।
ਹਜ਼ਰਤ ਵੱਡੇ ਪਿਤਾ ਜੋ ਤੁਮਾਰੇ,
ਜਿਹੜੇ ਪਿਤਾ ਜੀ ਸਨ ਬਾਦਸ਼ਾਹ ਜਹਾਂਗੀਰ ਜਾ ਪਨਾ
ਤਿੰਨ ਟਿਗ ਚੰਦੂ ਛਲ ਬਲ ਤਾਰੇ
ਕੋਲੇ ਕਾਜੀ ਵਰਗਾ ਇੱਕ ਬੰਦਾ ਸੀ ਦੀਵਾਨ ਚੰਦੂ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ
ਕਰਤ ਬੈਰ ਗੁਰ ਸ਼ਾਹ ਸਿਖਾਏ
ਚੰਦੂ ਇੰਨਾ ਖੋਟਾ ਸੀ ਉਹਨੇ ਵੈਰ ਕਰਕੇ ਗੁਰੂ ਘਰ ਦਾ ਬਾਦਸ਼ਾਹ ਸ਼ਾਹਜਹਾਨ ਦੀ ਮੱਤ ਤੇ ਪਰਦਾ ਪਾ ਦਿੱਤਾ ਸ਼ਾਹ ਜਹਾਂਗੀਰ ਬਾਦਸ਼ਾਹ ਜੋ ਤੇਰਾ ਬਾਪੂ ਸੀ ਉਹਦੀ ਮੱਤ ਤੇ ਪਰਦਾ ਪਾ ਦਿੱਤਾ
ਤਬੇ ਗਵਾਲੀਅਰ ਮੈਂ ਪਹੁੰਚਾਏ
ਔਰ ਜਹਾਂਗੀਰ ਬਾਦਸ਼ਾਹ ਸਲਾਮਤ ਨੇ ਚੰਦੂ ਦੇ ਆਖੇ ਲੱਗ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਕੈਦ ਕਰ ਦਿੱਤਾ
40 ਦਿਨ ਬੀਤੇ ਜਿਸ ਕਾਲ
ਯਾਦਾਂ ਸੀ ਵੀ 40 ਦਿਨ ਉੱਥੇ ਮੰਤਰ ਪੜਨਗੇ ਜਪ ਤਪ ਕਰਨਗੇ
ਹਜ਼ਰਤ ਹੀਰੇ ਸ਼ੇਰ ਕਰਾਲ
40 ਦਿਨਾਂ ਦੀ ਬਜਾਏ ਕਈ ਮਹੀਨੇ ਉੱਤੇ ਬੀਤ ਗਏ ਤੇ ਬਾਦਸ਼ਾਹ ਨੇ ਉਹਨਾਂ ਨੂੰ ਵਾਪਸ ਨਹੀਂ ਸੱਦਿਆ ਫਿਰ ਕੀ ਵੇਖਿਆ ਤੇਰੇ ਪਿਤਾ ਨੇ ਰਾਤ ਨੂੰ ਬੜੇ ਭਿਆਨਕ ਦੋ ਸ਼ੇਰ ਵੇਖੇ
ਨਿਸਮੈ ਤ੍ਰਾਸ ਤੇਰੇ ਦੇ ਬਿਲਾਂਦੇ
ਸ਼ੇਰ ਆ ਕੇ ਤੇਰੇ ਪਿਤਾ ਜਹਾਂਗੀਰ ਦੀ ਛਾਤੀ ਤੇ ਪੈਰ ਧਰ ਲੈਂਦੇ ਸੀ ਰਾਤ ਨੂੰ ਜਹਾਂਗੀਰ ਬੜਬੜਾਉਂਦਾ ਸੀ ਡਰਦਾ ਸੀ ਭੈ ਭੀਤ ਹੁੰਦਾ ਸੀ
ਸਿਮਰਤ ਪੇ ਸ਼੍ਰੀ ਹਰਗੋਬਿੰਦ
ਉਸ ਵੇਲੇ ਫਿਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਮਰਨ ਕੀਤਾ ਮਹਾਰਾਜ ਜੀ ਨੂੰ ਯਾਦ ਕੀਤਾ
ਰੱਛਾ ਕਰੀ ਧਾਏ ਕਰ ਆਏ
ਜਿਵੇਂ ਪਾਤਸ਼ਾਹ ਨੇ ਉਹਨਾਂ ਭਿਆਨਕ ਸ਼ੇਰਾਂ ਤੋਂ ਤੇਰੇ ਪਿਤਾ ਦੀ ਜਾਨ ਬਚਾਈ ਤੇਰੇ ਪਿਤਾ ਦੀ ਰੱਖਿਆ ਕੀਤੀ
ਦੋਨੋਂ ਕੇਰ ਦਏ ਹਟਾਏ
ਔਰ ਦੋਵੇਂ ਹੀ ਉੱਥੋਂ ਹਟਾ ਦਿੱਤੇ ਮੋੜ ਦਿੱਤੇ
ਤਬੇ ਹਕਾਰਨ ਚਾਏ ਪਾਸ
ਫਿਰ ਬਾਦਸ਼ਾਹ ਨੂੰ ਕਿਸੇ ਨੇ ਆਖਿਆ ਵੀ ਤੇਰੇ ਨਾਲ ਇਹ ਤਾਂ ਹੁੰਦਾ ਕਿ ਤੂੰ ਸਤਿਗੁਰੂ ਜੀ ਨੂੰ ਵਾਪਸ ਨਹੀਂ ਬੁਲਾਇਆ ਤੋ ਬਾਦਸ਼ਾਹ ਨੇ ਫਿਰ ਇੱਛਾ ਕੀਤੀ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਚ ਬੁਲਾਉਣਾ ਚਾਹਿਆ
ਮਈ ਪਾਲਕ ਕੈਦੀ ਤੈ ਬਾਸ
ਉੱਥੇ ਰਾਜੇ ਸੀ 52 ਕੈਦੀ ਗਵਾਲੀਅਰ ਦੇ ਕਿਲੇ ਵਿੱਚ
ਗੁਰੂ ਕਹਿਓ ਛੁੱਟੇ ਮਈ ਪਾਲਾ
ਬਾਦਸ਼ਾਹ ਨੇ ਕਿਹਾ ਬਾਦਸ਼ਾਹ ਹੁਣ ਤਾਂ ਇਹ ਵੀ ਸਾਡੇ ਨਾਲ ਛੁੱਟਣਗੇ ਇਹ ਵੀ ਸਾਡੇ ਨਾਲ ਆਵਣਗੇ
ਅਮਰੋ ਦਰਸ ਹੋਏ ਤਿਸ ਕਾਲਾ
ਤੈਨੂੰ ਸਾਡੇ ਦਰਸ਼ਨ ਹੋ ਸਕਦੇ ਨੇ ਜੇ ਇਹਨਾਂ 52 ਰਾਜਿਆਂ ਨੂੰ ਵੀ ਸਾਡੇ ਨਾਲ ਛੱਡੇ
ਹੁਤੀ ਜ਼ਰੂਰ ਹਕਾਰਨ ਕੇਰੀ
ਦੇਖੋ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਦੀ ਕਿੱਡੀ ਵੱਡੀ ਗੱਲ ਮੰਨ ਲਈ ਕਿਉਂਕਿ ਉਹ ਤਾਂ ਜ਼ਰੂਰ ਦਰਸ਼ਨ ਕਰਨਾ ਚਾਹੁੰਦਾ ਸੀ ਹਾਲਾਂਕਿ ਉਹਨਾਂ ਰਾਜਿਆਂ ਨੂੰ ਛੱਡਣਾ ਬਹੁਤ ਔਖਾ ਕੰਮ ਸੀ ਪਰ ਇਹ ਗੱਲ ਵੀ ਤੇਰੇ ਪਿਤਾ ਨੇ ਗੁਰੂ ਜੀ ਦੀ ਮੰਨ ਲਈ ਸੀ
ਛੋਰੇ ਨ੍ਰਿਪ ਬਾਵਨ ਤਿਸ ਬੇਰੀ
52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਰਿਹਾ ਕਰ ਦਿੱਤੇ
ਨਿਕਟ ਹਕਾਰ ਕੀਨ ਸਨਮਾਨ
ਕੋਲ ਬੁਲਾ ਕੇ 6ਵੇਂ ਪਾਤਸ਼ਾਹ ਜੀ ਦਾ ਬਹੁਤ ਸਨਮਾਨ ਸਤਕਾਰ ਬਾਦਸ਼ਾਹ ਜਹਾਂਗੀਰ ਨੇ ਦਿੱਲੀ ਵਿਖੇ ਕੀਤਾ
ਕਿਉਂ ਗੁਰ ਕਹਿਓ ਸੋ ਹਜ਼ਰਤ ਮਾਨਾ
ਜਿਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਸੀ ਤਿਵੇਂ ਤਿਵੇਂ ਤੇਰੇ ਪਿਤਾ ਜਹਾਂਗੀਰ ਨੇ ਉਹਨਾਂ ਦੀ ਗੱਲ ਮੰਨੀ ਦੀਵਾਨ ਚੰਦੂ ਨੂੰ ਵੀ ਉਹਨਾਂ ਦੇ ਹਵਾਲੇ ਕਰ ਦਿੱਤਾ
ਤਿਨਕੇ ਸੰਗ ਵਿਰੋਧ ਉਠਾਵਨ
ਉਹਨਾਂ ਦੇ ਨਾਲ ਵਿਰੋਧ ਕਰਨਾ ਜਿਹਨਾਂ ਦਾ ਸਨਮਾਨ ਤੇਰੇ ਪਿਤਾ ਜੀ ਕਰਦੇ ਰਹੇ ਜਹਾਂਗੀਰ ਬਾਦਸ਼ਾਹ ਤੇ ਉਹਨਾਂ ਦੇ ਨਾਲ ਦੁਸ਼ਮਣੀ ਪਾਉਣੀ ਜਾਂ ਉਹਨਾਂ ਦੇ ਨਾਲ ਵਿਰੋਧ ਕਰਨਾ
ਮੈਂ ਆਚੀ ਤੁਮਕੋ ਸੁਖ ਪਾਵਨ
ਬਾਦਸ਼ਾਹ ਤੇਰੇ ਲਈ ਚੰਗਾ ਨੇ ਕਿਉਂਕਿ ਤੇਰੇ ਵੱਡੇ ਜਿਹਨਾਂ ਦਾ ਸਨਮਾਨ ਕਰਦੇ ਰਹੇ ਨੇ ਤੇਰਾ ਵੀ ਫਰਜ਼ ਬਣਦਾ ਵੀ ਤੂੰ ਉਹਨਾਂ ਦਾ ਸਨਮਾਨ ਹੀ ਰੱਖੇ ਉਹਨਾਂ ਦਾ ਸਤਿਕਾਰ ਹੀ ਕਰੇ
ਨਿਜ ਅਣਜਾਣ ਪਨੋ ਕਰ ਮੰਦੇ
ਇਹ ਅਣਜਾਣ ਪੁਣੇ ਦੇ ਵਿੱਚ ਇਸ ਮੰਦੇ ਨੇ ਮਾੜੀ ਮੱਤ ਵਾਲੇ ਕਾਜੀ ਨੇ ਖੋਟਾ ਕਰਮ ਕੀਤਾ
ਕੋਈ ਆਬਰੂ ਹੁਤੀ ਬਿਲਾਂਦੇ
ਕਿੰਨੀ ਇੱਜ਼ਤ ਸੀ ਇਹਦੀ ਕਿੰਨਾ ਸਨਮਾਨ ਸੀ ਇਹਨੇ ਗੁਰੂ ਘਰ ਨਾਲ ਵਿਰੋਧ ਰੱਖਿਆ ਜਿਹਦੇ ਕਰਕੇ ਇਹਦੀ ਆਬਰੂ ਜਾਂਦੀ ਰਹੀ ਹੈ ਇਹਦੀ ਪੱਤ ਜਾਂਦੀ ਰਹੀ ਹੈ
ਤਿਸ ਕੇ ਕਹੇ ਆਪ ਕਿਉਂ ਕਰਤੇ
ਕਾਜੀ ਦੇ ਕਹਿਣ ਤੇ ਕਿਉਂ ਇਹਦੇ ਆਖੇ ਲੱਗ ਕੇ ਗੁਰੂ ਘਰ ਦਾ ਵਿਰੋਧ ਕਰਦੇ ਤੁਹਾਡੀ ਸਿਆਣਪ ਹੈ ਕਿ ਤੁਸੀਂ ਕਾਜੀ ਨੂੰ ਬਰੰਗ ਚਿੱਠੀ ਵਾਂਗੂ ਮੋੜ ਦਿੱਤਾ ਉਹਦੀ ਗੱਲ ਨਹੀਂ ਮੰਨੇ
ਜਿਸ ਕੋ ਕਰਮ ਹੁਤੋ ਸੋ ਵਰਤੇ
ਇਹਦਾ ਜਿਹੜਾ ਕਰਮ ਹੈ ਉਹ ਆਪੇ ਭੋਗੇ ਕਾਜੀ ਦਾ ਕੀਤਾ ਤੁਸੀਂ ਕਿਉਂ ਭੋਗਦੇ ਜੇ ਕਾਜੀ ਨੇ ਕੀਤਾ ਤਾਂ ਕਾਜੀ ਭੋਗੇ
ਇਮ ਕੈ ਸੁਨ ਕੈ ਤਜਿਓ ਬਿਰਤੰਤ
ਇਹਨਾਂ ਗੱਲਾਂ ਬਾਤਾਂ ਹੋਈਆਂ ਬਾਦਸ਼ਾਹ ਸ਼ਾਹਜਹਾਨ ਦੀਆਂ ਔਰ ਵਜ਼ੀਰ ਖਾਨ ਦੀਆਂ ਔਰ ਇਸ ਗੱਲ ਨੂੰ ਇੱਥੇ ਹੀ ਬੰਦ ਕਰ ਦਿੱਤਾ
ਚਿਤ ਮੈਂ ਚਿਤਵਿਓ ਨਹੀਂ ਕਦੰਤ
ਔਰ ਕਿਸ ਗੱਲ ਦਾ ਖਿਆਲ ਹੀ ਨਹੀਂ ਕੀਤਾ ਬਾਦਸ਼ਾਹ ਨੇ ਕਾਜੀ ਵਾਲੀ ਗੱਲ ਦਾ ਤੁਰਨਾ ਹੀ ਨਹੀਂ ਕੀਤਾ
ਇਹ सगरी सुध कै लिखवाई।
इधर वजीर खान ने सोचा भी यह खबर गुरु साहब नू भेजनी चाहिए है कि बादशाह दे कोल काजी आया सी फरियादी होके गुरु घर दे खिलाफ। तो वजीर खान ने एक चिट्ठी लिख के भेजनी चाहिए।
गुर टिग खान वजीर पठाई।
और चिट्ठी लिख के वजीर खान ने सारा वृतांत जिवे जिवे काजी नाल होया ओ छेवें पातशाह जी दे कोल भेज दिते।
आयो लवपुर ते चल चारे।
कासद ਇਹ ਹਲਕਾਰਾ ਚਿੱਠੀ ਲੈ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ।
ਸਿੱਖ ਪ੍ਰਤੀਕ ਤੋਤੇ ਉਦਾਰੇ।
ਇਧਰ ਪਹਿਲਾਂ ਹੀ ਸਿੱਖ ਉਡੀਕ ਕਰ ਰਹੇ ਸਨ ਵੀ ਕੋਈ ਸੁਨੇਹਾ ਆਵੇ ਲਾਹੌਰ ਸ਼ਹਿਰ ਤੋਂ ਪਤਾ ਲੱਗੇ ਵੀ ਕਾਜੀ ਨੇ ਕੀ ਕੀਤਾ ਕਿ ਕੀ ਨਹੀਂ ਕੀਤਾ।
ਕਾਜੀ ਕੁਝ ਉਤਪਾਤ ਉਠਾਵੇ।
ਸਿੱਖ ਉਡੀਕ ਕਰ ਰਹੇ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਜਿਹੜੇ ਮਸੰਦ ਸੀ ਸਿੱਖ ਸੀ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਰਿਹਾ ਸੀ ਕਿ ਕਾਜੀ ਜ਼ਰੂਰ ਕੋਈ ਨਾ ਕੋਈ ਉਪਦਰਵ ਕਰੇਗਾ ਲਾਹੌਰ ਜਾ ਕੇ। ਉਹਨੇ ਸ਼ਾਂਤ ਨਹੀਂ ਬੈਠਣਾ, ਉਹ ਜ਼ਰੂਰ ਕੋਈ ਨਾ ਕੋਈ ਮਲੇਛਾਂ ਵਾਲਾ ਕੰਮ ਕਰੇਗਾ।
ਕਈ ਸ਼ਾਹ ਸੋ ਚਮੂ ਪਠਾਵੇ।
ਕਈ ਮਸੰਦ ਤਾਂ ਇਸ ਗੱਲੇ ਫਿਕਰਮੰਦ ਸੀ ਵੀ ਕਾਜੀ ਜਾ ਕੇ ਬਾਦਸ਼ਾਹ ਨੂੰ ਮਿਲ ਕੇ ਬਸ ਹੁਣ ਫੌਜਾਂ ਲੈ ਕੇ ਆਉਣ ਹੀ ਵਾਲਾ, ਬਸ ਹੁਣ ਤਾਂ ਸਿਪਾਹੀ ਚੜ ਕੇ ਆਉਣਗੇ ਗੁਰੂ ਘਰ ਤੇ।
ਪਰੀ ਜੰਗ ਗਨ ਸੁਪਟ ਨਹਾਨੀ।
ਜੰਗ ਹੋਵੇਗਾ, ਜੰਗ ਦੇ ਵਿੱਚ ਸੂਰਮਿਆਂ ਦਾ ਨੁਕਸਾਨ ਹੋਵੇਗਾ, ਯੋਧੇ ਮਰਨਗੇ।
ਸਤਿਗੁਰ ਮਿਟੇ ਨਾ ਜਾਏ ਸੁਜਾਨੀ।
ਮਸੰਦਾਂ ਨੂੰ ਇਸ ਗੱਲ ਦੀ ਵੀ ਚਿੰਤਾ ਸੀ ਵੀ ਗੁਰੂ ਜੀ ਨੇ ਤਾਂ ਟਲਣਾ ਕੋਈ ਨੀ, ਜੇ ਉਹ ਜੰਗ ਕਰਨ ਆਉਣਗੇ ਉਹਨਾਂ ਨੇ ਇੱਕ ਕਦਮ ਵੱਧ ਕੇ ਆਉਣਾ ਲੜਨ ਲਈ, ਇਹਨਾਂ ਨੇ ਕਈ ਵੱਧ ਕੇ ਜਾਣਾ। ਇਹ ਤਾਂ ਟਲਣ ਵਾਲੇ ਨੇ ਜੰਗ ਯੁੱਧ ਤੋਂ।
ਚਿੰਤਾ ਬਸੀ ਮਸੰਦ ਬਿਲਾਂਦੇ।
ਜਿਹੜੇ ਅੰਮ੍ਰਿਤਸਰ ਸਾਹਿਬ ਦੇ ਮਸੰਦ ਸੀ ਨਾ ਉਹ ਬੜੇ ਫਿਕਰਮੰਦ ਬੜੀ ਚਿੰਤਾ ਵਿੱਚ ਗਰਕ ਹੋ ਰਹੇ ਨੇ।
ਵਿਗੜ ਜਾਏਗੇ ਕਾਰਜ ਬ੍ਰਿੰਦੇ।
ਕਹਿੰਦੇ ਸਾਡੇ ਤਾਂ ਸਾਰੇ ਕੰਮ ਹੀ ਵਿਗੜ ਜਾਣੇ ਨੇ, ਜੇ ਫੌਜ ਚੜ ਕੇ ਆ ਗਈ ਜੰਗ ਯੁੱਧ ਹੋਇਆ ਤੇ ਸਾਰੇ ਹੀ ਕੰਮ ਵਿਗੜ ਜਾਏਗਾ।
ਸ਼੍ਰੀ ਗੰਗਾ ਟਿਗ ਜਾਏ ਸੁਨਾਵਤੇ।
ਸੰਗਤਾਂ ਨੇ ਵੇਖਿਆ ਵੀ ਹੁਣ ਕੀ ਕਰੀਏ, ਕਹਿੰਦੇ ਮਾਤਾ ਜੀ ਕੋਲ ਚੱਲੀਏ। ਸਤਿਕਾਰਯੋਗ ਮਾਤਾ ਗੰਗਾ ਜੀ ਕੋਲ ਆ ਕੇ ਫਿਰ ਇਹਨਾਂ ਨੇ ਫਰਿਆਦ ਕੀਤੀ।
ਐਸੀ ਬਾਤ ਨਾ ਕਿਮ ਮਨ ਭਾਵਤੇ।
ਕਹਿਣ ਲੱਗੇ ਮਾਤਾ ਜੀ ਇਹ ਗੱਲਾਂ ਸਾਡੇ ਮਨਾਂ ਨੂੰ ਨਹੀਂ ਪਾਉਂਦੀਆਂ।
ਕੀਨ ਅਨੁਚਿਤ ਆਯੋ ਪੁੰਨ ਕਾਜੀ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਨੁਚਿਤ ਕੰਮ ਕੀਤਾ, ਕੌਲਾ ਜੀ ਨੂੰ ਲੈ ਕੇ ਆਏ ਨੇ, ਵੇਖੋ ਹੁਣ ਕਾਜੀ ਚੱਲ ਕੇ ਆਇਆ ਤੇ ਉਹਦੇ ਨਾਲ ਵੀ ਇਹਨਾਂ ਨੇ ਕੀ ਕੀਤਾ।
ਕਰਿਓ ਹਾਸ ਤਿਸ ਪਯੋ ਵਿਰਾਜੀ।
ਸਗੋਂ ਕਾਜੀ ਵੀ ਇੱਥੋਂ ਨਾਰਾਜ਼ ਹੋ ਕੇ ਗਿਆ, ਉਹਦੀ ਇੱਜ਼ਤ ਜਾਂਦੀ ਰਹੀ ਹੈ, ਉਹਦਾ ਇੱਕ ਪ੍ਰਕਾਰ ਨਾਲ ਮਖੌਲ ਉੱਡਿਆ ਹੈ।
ਗਇਓ ਪੁਕਾਰਨ ਸ਼ਾਹ ਸਮੀਪ।
ਕਾਜੀ ਕਹਿ ਕੇ ਗਿਆ ਵੀ ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ, ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਾਂਗਾ।
ਸੁਨ ਤਰਿਸੇ ਭੇਜੇ ਅਵਨੀਪ।
ਜੇ ਬਾਦਸ਼ਾਹ ਸੁਣੇਗਾ ਕਾਜੀ ਦੀਆਂ ਗੱਲਾਂ, ਉਹ ਸੁਣ ਕੇ ਫੌਜਾਂ ਭੇਜੇਗਾ, ਉਹ ਜੰਗ ਕਰਨ ਵਾਸਤੇ ਸਿਪਾਹੀ ਭੇਜੇਗਾ।
ਜਮੋ ਬ੍ਰਿੰਦ ਜਬ ਚੜ ਕਰ ਆਵੇ।
ਮਾਤਾ ਜੀ ਤੁਸੀਂ ਸਿਆਣੇ ਹੋ, ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਵੇਗੀ ਬੇਅੰਤ ਗਿਣਤੀ ਵਿੱਚ,
ਗੁਰ ਆਗੇ ਤੇ ਜੰਗ ਮਚਾਵੇ।
ਗੁਰੂ ਜੀ ਨੇ ਕਿਹੜਾ ਅੱਗੋ ਟਾਲਾ ਕਰਨਾ, ਛੇਵੇਂ ਪਾਤਸ਼ਾਹ ਨੇ ਵੀ ਅੱਗੋ ਪੂਰਾ ਜੰਗ ਲੜਨਾ।
ਨਹੀਂ ਦੇਸ਼ ਕੋ ਰਾਜ ਹਮਾਰੇ।
ਮਾਤਾ ਜੀ ਤੁਸੀਂ ਸਿਆਣੇ ਹੋ, ਤਾਂ ਮੁਲਕਾਂ ਦੇ ਬਾਦਸ਼ਾਹ ਨੇ, ਸਾਡੇ ਕੋਲ ਕਿਹੜਾ ਕੋਈ ਦੇਸ਼ ਹੈ, ਆਪਾਂ ਕਿਹੜਾ ਕਿਸੇ ਦੇਸ਼ ਦੇ ਰਾਜੇ ਆ। ਪਰ ਇਹਨਾਂ ਮਸੰਦਾਂ ਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰੂ ਰਾਜਿਆਂ ਦੇ ਵੀ ਰਾਜੇ ਦੀ ਰਾਜੇ ਹਨ, ਇਹ ਤਾਂ ਕੱਲਾ ਹਿੰਦੁਸਤਾਨ ਦਾ ਬਾਦਸ਼ਾਹ ਸਦਿੰਦਾ, ਸਤਿਗੁਰੂ ਕੁੱਲ ਕਾਇਨਾਤ ਦੇ ਬਾਦਸ਼ਾਹ ਨੇ। ਪਰ ਮਸੰਦਾਂ ਦੀ ਮੱਤ ਬੋਟੀ ਸੀ ਪੜਦਾ ਪਿਆ ਹੋਇਆ ਸੀ, ਕਹਿੰਦੇ ਜੀ ਸਾਡੇ ਕੋਲ ਕੋਈ ਰਾਜ ਨਹੀਂ, ਸਾਡੇ ਕੋਲ ਕੋਈ ਦੇਸ਼ ਨਹੀਂ, ਆਪਾਂ ਕਿਵੇਂ ਉਹਨਾਂ ਨਾਲ ਲੜ ਕੇ ਪੂਰੇ ਪਵਾਂਗੇ।
ਲੜਨ ਇਤਨੇ ਲਸ਼ਕਰ ਪਾਰੇ।
ਉਹਨਾਂ ਨਾਲ ਲੜਨ ਵਾਸਤੇ ਸਾਡੇ ਕੋਲ ਲਸ਼ਕਰ ਕੋਈ ਨਹੀਂ, ਬਾਦਸ਼ਾਹ ਕੋਲ ਲੱਖਾਂ ਦੀ ਗਿਣਤੀ ਚ ਫੌਜ ਹੈ, ਆਪਣੇ ਕੋਲ ਕੁਝ ਗਿਣਤੀ ਦੇ ਸੂਰਮੇ ਕਿਵੇਂ ਲੜਨਗੇ।
ਸ਼ਾਹ ਸੰਗ ਕਿਮ ਸਮਤਾ
ਬਾਦਸ਼ਾਹ ਦੇ ਨਾਲ ਆਪਣੀ ਕੀ ਬਰਾਬਰੀ ਹੈ, ਮਾਤਾ ਕਿਵੇਂ ਆਪਾਂ ਉਹਨਾਂ ਦੇ ਬਰਾਬਰ ਪੁੱਜ ਸਕਦੇ ਹਾਂ।
ਚਲੇ ਪਲਾਏ ਤਜੇ ਪੁਰਸੋਏ।
ਅਖੀਰ ਨੂੰ ਆਪਾਂ ਨੂੰ ਇਹ ਨਗਰ ਛੱਡ ਕੇ ਜਾਣਾ ਪਵੇਗਾ।
ਪਿਤਾ ਪਿਤਾ ਮੇ ਕੋ ਸਥਾਨ।
ਇਹ ਬਜ਼ੁਰਗਾਂ ਦਾ ਪਿਓ ਦਾਦਿਆਂ ਦਾ ਨਗਰ ਹੈ, ਇਹ ਨਗਰ ਛੱਡ ਕੇ ਸਾਨੂੰ ਪਲਾਇਣ ਕਰਨਾ ਪਵੇਗਾ, ਜਾਣਾ ਪਵੇਗਾ।
ਛੁੱਟ ਜੇ ਹੈ ਤਬ ਬਸੇ ਇਹਾਨਾ।
ਫਿਰ ਜੇ ਇੱਕ ਵਾਰੀ ਇਹ ਨਗਰ ਆਪਣੇ ਕੋਲੋਂ ਛੁੱਟ ਗਿਆ ਮਾਤਾ ਜੀ, ਮੁੜ ਕੇ ਫਿਰ ਆਪਣਾ ਇੱਥੇ ਵਸੇਬਾ ਨਹੀਂ ਹੋਣਾ, ਆਪਾਂ ਮੁੜ ਕੇ ਇੱਥੇ ਵਸ ਨਹੀਂ ਸਕਣਾ।
ਸੁਣ ਸੁਣ ਮਾਤ ਗੰਗ ਪਛਤਾਏ।
ਮਾਤਾ ਜੀ ਨੇ ਜਦੋਂ ਮਸੰਦਾ ਦੀਆਂ ਗੱਲਾਂ ਸੁਣੀਆਂ ਥੋੜਾ ਜਿਹਾ ਮਨ ਚ ਮਾਤਾ ਜੀ ਦੇ ਬਚਨ ਆ ਵੀ ਗਿਆ ਜਿਵੇਂ ਮਸੰਦਾ ਨੇ ਕਿਹਾ
ਗਏ ਕਿ ਹਮ ਤੇ ਹੋਏ ਨਾ ਉਪਾਏ।
ਮਾਤਾ ਜੀ ਨੇ ਕਿਹਾ ਮਸੰਦਾ ਨੂੰ ਕਿ ਭਾਈ ਮੇਰੇ ਕੋਲੋਂ ਨੀ ਕੋਈ ਉਪਾਅ ਹੁੰਦਾ, ਮੈਂ ਨੀ ਕੁਝ ਕਰ ਸਕਦੀ।
ਪੰਜ ਗੁਰੂ ਪੂਰਬ ਜੇ ਪਏ,
ਪੰਜ ਪਾਤਸ਼ਾਹ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਮੇਰੇ ਸਿਰ ਦੇ ਸਾਈ ਪੰਜਵੇਂ ਪਾਤਸ਼ਾਹ ਤੱਕ ਗੁਰੂ ਹੋਏ।
ਸ਼ਾਂਤ ਰੂਪ ਸਿੱਖੀ ਬਿਬਤਾਏ,
ਸਭ ਸ਼ਾਂਤ ਰੂਪ ਰਹੇ ਨੇ, ਉਹਨਾਂ ਨੇ ਗੁਰੂ ਕੀ ਸਿੱਖੀ ਨੂੰ ਸੰਸਾਰ ਚ ਪ੍ਰਗਟ ਕੀਤਾ ਸ਼ਾਂਤ ਰਹਿ ਕੇ।
ਇਨੋ ਤਖਤ ਰਚ ਆਯੁਧ ਧਾਰੇ,
ਇਹਨਾਂ ਨੇ ਛੇਵੇਂ ਜਾਮੇ ਚ ਤਖਤ ਰਚਿਆ, ਸ਼ਸਤਰ ਧਾਰਨ ਕੀਤੇ ਨੇ, ਸ਼ਿਕਾਰ ਖੇਡਦੇ ਐ, ਫੌਜਾਂ ਰੱਖਦੇ ਐ, ਨਗਾਰੇ ਵਜਾਉਂਦੇ ਐ, ਨਿਸ਼ਾਨ ਚਲਾਉਂਦੇ ਹਨ।
ਸੋ ਕਬੋ ਰਣ ਰਚੇ ਅਖਾਰੇ,
ਇਹਨਾਂ ਨੇ ਖਬਰੇ ਕਦੋਂ ਤੇ ਕਿਹੜੇ ਵੇਲੇ ਅਖਾੜੇ ਜੰਗ ਦੇ ਰਚ ਦੇਣੇ ਹਨ।
ਮੈਂ ਬਹੁ ਕਹਿਓ ਰਹੀ ਸਮਝਾਏ,
ਮੈਂ ਤਾਂ ਬਥੇਰਾ ਕਿਹਾ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਉਹਨਾਂ ਨੂੰ ਕਹਿ ਕੇ ਵੇਖ ਲਈਆਂ ਨੇ।
ਹੇ ਸੁੱਤ ਤੁਮਨੇ ਇਹ ਬਣ ਆਏ,
ਮੈਂ ਤਾਂ ਕਿਹਾ ਪੁੱਤਰ ਜੀ ਇਹ ਤੁਹਾਨੂੰ ਨਹੀਂ ਬਣ ਆਉਂਦਾ, ਤੁਸੀਂ ਵੀ ਵੱਡਿਆਂ ਸਤਿਗੁਰਾਂ ਵਾਂਗੂ ਸ਼ਾਂਤੀ ਭਗਤੀ ਦਾ ਬਹਿ ਕੇ ਉਪਦੇਸ਼ ਦਿਓ। ਇਹ ਗੱਲਾਂ ਮੈਂ ਬਥੇਰੀਆਂ ਉਹਨਾਂ ਨੂੰ ਕਹਿ ਹਟੀ ਹਾਂ।
ਪੁੱਤਰ ਦੇਤ ਕੇ ਬਸਨੇ ਮੋਰੇ,
ਮੈਨੂੰ ਅੱਗੋਂ ਜਵਾਬ ਦਿੰਦੇ ਨੇ ਛੇਵੇਂ ਪਾਤਸ਼ਾਹ, ਮਾਤਾ ਮੇਰੇ ਵੱਸ ਕੁਝ ਨਹੀਂ ਹੈ। ਉਹ ਅੱਗੋਂ ਮੈਨੂੰ ਇਹ ਜਵਾਬ ਦਿੰਦੇ ਆ, ਮਾਤਾ ਸਾਡੇ ਵੱਸ ਕੁਝ ਨਹੀਂ।
ਜੇ ਬਸ ਹੋਏ ਤਾਂ ਦੇਵੋ ਮੋਰੇ,
ਇਹ ਮੇਰੇ ਵੱਸ ਹੁੰਦਾ ਤੇ ਮੈਂ ਇਹ ਸਭ ਕੁਝ ਨਾ ਹੋਣ ਦਿੰਦਾ, ਮੋੜ ਦਿੰਦਾ।
ਸਰਬ ਪ੍ਰਕਾਰ ਆਪ ਸੋ ਸਿਆਨਾ,
ਇਹ ਸਭ ਕਰਤਾਰ ਦੇ ਵੱਸ ਹੈ। ਮੈਨੂੰ ਇਹ ਕਹਿ ਕੇ ਜਵਾਬ ਦਿੰਦੇ ਤੇ ਦੱਸੋ ਮਸੰਦੋ ਮੈਂ ਹੁਣ ਕੀ ਕਵਾਂ ਉਹਨਾਂ ਨੂੰ। ਛੇਵੇਂ ਪਾਤਸ਼ਾਹ ਸਰਵ ਪ੍ਰਕਾਰ ਕਰਕੇ ਹਰ ਪੱਖ ਤੋਂ ਸਿਆਣੇ ਹਨ, ਸੂਝਵਾਨ ਹਨ।
ਪਰੇ ਵਿਗਾਰ ਹੋਏ ਰਣ ਥਾਨਾ,
ਔਰ ਜੰਗ ਦੇ ਮੈਦਾਨ ਦੇ ਵਿੱਚ ਵਿਗਾੜ ਹੁੰਦੇ ਨੇ, ਲੜਾਈਆਂ ਪੜਾਈਆਂ ਵਿੱਚ ਨੁਕਸਾਨ ਹੁੰਦਾ, ਮੈਂ ਇਹ ਜਾਣਦੀ ਹਾਂ।
ਪਰੇ ਉਪਾਏ ਆਪ ਹੀ ਸੋਈ,
ਇਹ ਜੰਗ ਯੁੱਧ ਹੋਣਗੇ, ਲੜਾਈ ਪੜਾਈ ਹੋਵੇਗੀ ਤੇ ਉਹਦਾ ਵੀ ਉਪਾਅ ਛੇਵੇਂ ਪਾਤਸ਼ਾਹ ਆਪ ਕਰ ਲੈਣਗੇ, ਮੈਨੂੰ ਪਤਾ ਹੈ। ਉਹ ਸਿਆਣੇ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ।
ਹਮ ਤੁਮ ਤੇ ਅਬ ਹੋਏ ਨਾ ਕੋਈ,
ਐ ਮਸੰਦੋ ਨਾ ਤੁਹਾਡੇ ਕੀਤਿਆਂ ਚ ਕੁਝ ਬਣਨਾ, ਨਾ ਮੇਰੇ ਕਿਹਾ ਕੁਝ ਹੋਣਾ, ਹੋਣਾ ਤਾਂ ਉਹ ਹੈ ਜੋ ਉਹਨਾਂ ਨੇ ਆਪ ਹੀ ਰਚਿਆ ਹੋਇਆ ਹੈ।
ਜੋ ਤੁਮ ਤੇ ਸਮਝਾਇਓ ਜਾਏ,
ਮੈਂ ਨਹੀਂ ਕਹਿ ਸਕਦੀ। ਹਾਂ ਤੁਸੀਂ ਸਮਝਾਉਣਾ, ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲਬਾਤ ਕਰਨੀ ਹੈ ਕੋਈ, ਤਾਂ ਤੁਸੀਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਕਰ ਲਓ।
ਕਹੋ ਜਾਏ ਦਿਓ ਜੰਗ ਮਿਟਾਏ,
ਜਾ ਕੇ ਕਹੋ ਵੀ ਉਹ ਜੰਗ ਯੁੱਧ ਨਾ ਕਰਨ, ਪਰ ਮੈਂ ਨਹੀਂ ਕਹਿਣਾ। ਤੁਸੀਂ ਕਹਿਣਾ ਮਸੰਦੋ ਜਾ ਕੇ ਕਹਿ ਦਿਓ ਆਗੂ ਉਹ ਗੁਰੂ ਘਰ ਦੇ, ਗੱਲ ਕਰਨੀ ਆ ਤਾਂ ਕਰ ਲਓ।
ਮਮ ਦਿਸ਼ ਤੇ ਤੁਮ ਕਰੋ ਉਚਾਰਨ,
ਜੇ ਬਹੁਤੀ ਗੱਲ ਆ ਤਾਂ ਮੇਰੇ ਵੱਲੋਂ ਕਹਿ ਦਿਓ ਕਿ ਮਾਤਾ ਜੀ ਕਹਿੰਦੇ ਇਹੀ ਕਰ ਸਕਦੀਆਂ ਤੁਹਾਡੇ ਲਈ। ਜੇ ਤੁਹਾਨੂੰ ਡਰ ਆਉਂਦਾ ਭੈ ਆਉਂਦਾ ਤੇ ਇਹ ਕਹਿ ਦਿਓ ਵੀ ਮਾਤਾ ਜੀ ਵੱਲੋਂ ਅਸੀਂ ਕਹਿ ਰਹੇ ਹਾਂ।
ਨੈਨੀ ਕੇ ਕਰ ਬੇਰਣ ਕਾਰਨ,
ਉਹਨਾਂ ਨੂੰ ਜਾ ਕੇ ਵੀ ਜੰਗ ਕਰਨੀ ਚੰਗੀ ਗੱਲ ਨਹੀਂ।
ਸੁਨਤ ਮਸੰਦ ਗਏ ਸਮੁਦਾਇ,
ਮਾਤਾ ਜੀ ਦੇ ਬਚਨ ਸੁਣ ਕੇ ਜਿੰਨੇ ਮਸੰਦ ਸਨ ਉੱਠ ਕੇ ਗਏ।
ਹੱਥ ਜੋੜ ਬੰਧਨ ਕਰ ਪਾਏ,
ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਨੇ ਵੰਦਨਾ ਕੀਤੀ, ਨਮਸਕਾਰ ਕੀਤੀ।
ਉਦਤ ਪਏ ਜਬ ਕੈ ਬੇਕਾਰਨ,
ਹਾਲੇ ਗੱਲ ਕਰਨ ਲਈ ਤਿਆਰ ਹੋਏ ਹੀ ਸਨ ਵੀ ਗੱਲ ਛੇੜੀਏ, ਮਹਾਰਾਜ ਜੀ ਨੂੰ ਕਹੀਏ ਵੀ ਜੰਗ ਯੁੱਧ ਨਾ ਕਰੀਏ, ਟਾਲ ਦਈਏ ਕਿਸੇ ਤਰੀਕੇ, ਇਹ ਹਾਲੇ ਗੱਲ ਕਰਨ ਹੀ ਲੱਗੇ ਸਨ।
ਕਿਤਨੇ ਮੈਂ ਕਿਹਾ ਚਾਰ ਨਿਹਾਰਨ,
ਇਹਨੇ ਨੂੰ ਵਜ਼ੀਰ ਖਾਨ ਦਾ ਭੇਜਿਆ, ਉਹ ਜਿਹੜਾ ਹਲਕਾਰਾ ਸੀ ਐਨ ਉਸੇ ਵੇਲੇ ਐਨ ਉਸੇ ਮੌਕੇ ਤੇ ਚਿੱਠੀ ਲੈ ਕੇ ਆ ਗਿਆ। ਜਦੋਂ ਇਹ ਮਸੰਦ ਗੱਲ ਕਰਨ ਹੀ ਲੱਗੇ ਸਨ ਉਸੇ ਵੇਲੇ ਵਜ਼ੀਰ ਖਾਨ ਦਾ ਭੇਜਿਆ ਬੰਦਾ ਪਹੁੰਚ ਗਿਆ।
ਤਿੰਨ ਦਿਸ਼ ਤੇ ਰੁੱਖ ਫੇਰਨ ਕੀਨ,
ਮਹਾਰਾਜ ਜੀ ਨੇ ਮਸੰਦਾ ਵੱਲੋਂ ਧਿਆਨ ਹਟਾ ਕੇ ਉਹਦੇ ਵੱਲ ਰੁੱਖ ਕਰ ਲਿਆ, ਕਿਉਂਕਿ ਇਹਨਾਂ ਨੂੰ ਇਸ ਵੀ ਫੌਜ ਆ ਗਈ, ਬਸ ਹੁਣ ਤਾਂ ਲੜਾਈ ਦਾ ਤਿਆਰ ਹੈ ਤੇ ਪਾਤਸ਼ਾਹ ਨੇ ਵਿਖਾ ਦੇਣਾ ਸੀ ਵੀ ਹਾਲੇ ਜੰਗ ਦਾ ਸਮਾਂ ਨੀ, ਹਾਲੇ ਬਣੇਗੀ ਖੇਡ ਅੱਗੇ। ਉਹ ਜਿਹੜਾ ਵਜ਼ੀਰ ਖਾਨ ਦਾ ਹਲਕਾਰਾ ਸੀ ਉਹ ਜਦੋਂ ਪੁੱਜਾ, ਮਹਾਰਾਜ ਜੀ ਨੇ ਉਹਦੇ ਵੱਲ ਧਿਆਨ ਕੀਤਾ।
ਕਾਗਜ਼ ਦੀਨ ਸਿੱਖ ਨੇ ਲੀਨ,
ਉਹਨੇ ਕਾਗਜ਼ ਦਿੱਤਾ ਜਿਹੜਾ ਵਜ਼ੀਰ ਖਾਨ ਨੇ ਭੇਜਿਆ ਸੀ ਲਿਖ ਕੇ, ਸੇਵਾਦਾਰ ਨੇ ਲਿਆ।
ਬਟ ਸਗਰੂ ਪ੍ਰਸੰਗ ਸੁਣਾਏ,
ਪੜ ਕੇ ਉਹਦਾ ਸਾਰਾ ਪ੍ਰਸੰਗ ਮਹਾਰਾਜ ਜੀ ਨੂੰ ਦੱਸਿਆ।
ਸੁਨਤ ਸਭਨ ਮਨ ਆਨੰਦ ਪਾਏ,
ਇਹ ਤਾਂ ਕਾਜੀ ਨਾਲ ਹੋਈ ਆ, ਬਾਦਸ਼ਾਹ ਦੀ ਕਚਹਿਰੀ ਚ ਉਹਦੀ ਬੇਇੱਜ਼ਤੀ ਹੋਈ, ਉਹ ਵਾਪਸ ਗਿਆ, ਸਾਰੀ ਗੱਲ ਜੋ ਜੋ ਉੱਥੇ ਹੋਈ ਸੀ ਉਹ ਵਜ਼ੀਰ ਖਾਨ ਨੇ ਲਿਖ ਕੇ ਭੇਜੀ, ਸਭ ਸੰਗਤ ਨੇ ਸੁਣੀ, ਛੇਵੇਂ ਪਾਤਸ਼ਾਹ ਦੇ ਸਮੇਤ ਜਿੰਨੇ ਸਿੱਖ ਸੀ, ਖਾਸ ਕਰਕੇ ਜਿਹੜੇ ਮਸੰਦ, ਉਹਨਾਂ ਦੀ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ, ਚਲੋ ਚੰਗਾ ਹੋਇਆ ਟਲ ਗਿਆ ਜੰਗ। ਉਹਨਾਂ ਨੂੰ ਇਹ ਸੀ ਵੀ ਕਾਜੀ ਗਿਆ ਹੁਣ ਤਾਂ ਫੌਜ ਲੈ ਕੇ ਆਵੇਗਾ, ਪਰ ਜਦੋਂ ਸੁਣਿਆ ਵੀ ਕਾਜੀ ਦੀ ਦਾਲ ਨਹੀਂ ਗਲੀ ਉੱਥੇ, ਉਹਦੀ ਉਲਟੀ ਹੋਰ ਬੇਇੱਜ਼ਤੀ ਹੋਈ ਹੈ, ਤੋ ਮਸੰਦਾ ਨੂੰ ਸਭ ਤੋਂ ਪਹਿਲਾਂ ਖੁਸ਼ੀ ਹੋਈ।
ਟਿਗ ਗੰਗਾ ਸੁਦ ਤੁਰਤ ਪਠਾਈ।
ਉਸੇ ਵੇਲੇ ਵਿੱਚੋਂ ਇੱਕ ਮਸੰਦ ਮਾਤਾ ਜੀ ਕੋਲ ਗਿਆ, ਮਾਤਾ ਜੀ ਵਧਾਈ ਹੋਵੇ ਜੰਗ ਟਲ ਗਿਆ, ਕਾਜੀ ਦਾ ਉੱਥੇ ਕਿਸੇ ਪ੍ਰਕਾਰ ਨਾਲ ਉਹਦੀ ਪੇਸ਼ ਨਹੀਂ ਗਈ।
ਜਾਨੀ ਭਲੀ ਰਿਦੇ ਹਰ ਖਾਈ।
ਮਾਤਾ ਜੀ ਨੇ ਵੀ ਆਖਿਆ ਚਲੋ ਕਰਤਾਰ ਨੇ ਭਲੀ ਕੀਤੀ ਹੈ, ਪਰਮੇਸ਼ਰ ਨੇ ਭਲਾ ਕੀਤਾ।
ਸਭ ਕੇ ਚਿੱਤ ਕੀ ਚਿੰਤ ਬਿਨਾਸੀ।
ਸਾਰਿਆਂ ਦੇ ਚਿੱਤ ਦੀ ਚਿੰਤਾ ਦੂਰ ਹੋ ਗਈ, ਸਭ ਦੇ ਮਨ ਦਾ ਫਿਕਰ ਸੀ ਜਿਹੜਾ ਵੀ ਲੜਾਈ ਹੋ ਸਕਦੀ ਹੈ, ਯੁੱਧ ਹੋ ਸਕਦਾ, ਉਹ ਫਿਕਰ ਇੱਕ ਵਾਰੀ ਟਲ ਗਿਆ।
ਆਪਣੋ ਬਸਨ ਲੱਖਿਓ ਅਬਿਨਾਸ਼ੀ।
ਸਭ ਨੇ ਜਾਣਿਆ ਵੀ ਹੁਣ ਅਸੀਂ ਸੁੱਖ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਵਿੱਚ ਵਸਾਂਗੇ।
ਬਹੁਤ ਪਏ ਬਹੁ ਮੰਗਲ ਚਾਰੇ।
ਬਹੁਤ ਮੰਗਲਾਚਾਰ ਹੋਏ, ਬੜੀਆਂ ਖੁਸ਼ੀਆਂ, ਬੜੇ ਉਮਾਹ ਤੇ ਬੜੇ ਆਨੰਦ ਵਰਤੇ।
ਹਰ ਮੰਦਰ ਅਰਦਾਸੀ ਉਚਾਰੇ।
ਇਹਦੇ ਮਸੰਦਾਂ ਨੇ ਜਾ ਕੇ ਕੜਾ ਪ੍ਰਸ਼ਾਦੀ ਦੇਗ ਲਿਆ ਕੇ ਦਰਬਾਰ ਸਾਹਿਬ ਭੇਟਾ ਕਰਕੇ ਅਰਦਾਸ ਕੀਤੀ ਵੀ ਜੰਗ ਟਲ ਗਿਆ।
ਪੰਚਾਮ੍ਰਿਤ ਬਨਵਾਏ ਕੋਈ।
ਕੋਈ ਕੜਾ ਪ੍ਰਸ਼ਾਦੀ ਦੇਗ ਭੇਟਾ ਕਰਦਾ, ਕੋਈ ਮਠਿਆਈ ਲਿਆ ਕੇ ਹਾਜ਼ਰ ਕਰਦਾ।
ਮਿਟਿਓ ਬਖੇੜਾ ਬਸਬੋ ਹੋਈ।
ਕਹਿੰਦੇ ਚਲੋ ਇਹ ਬਖੇੜਾ ਮਿਟ ਗਿਆ, ਸਾਡਾ ਵਸਣਾ ਸੁਖੀ ਹੋ ਗਿਆ।
ਸ੍ਰੀ ਸਤਿਗੁਰ ਕੋ ਟੇਕੇ ਮਾਥੇ।
ਐਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਆ ਕੇ ਸੰਗਤਾਂ ਮੱਥਾ ਟੇਕਦੀਆਂ ਨੇ, ਬਸੰਦ ਆ ਕੇ ਨਮਸਕਾਰਾਂ ਕਰਦੇ ਹਨ।
ਸਭ ਕਰ ਸਕੋ ਆਪ ਕੇ ਹੱਥ।
ਮਹਾਰਾਜ ਤੁਸੀਂ ਸਭ ਕੁਝ ਕਰ ਸਕਦੇ ਹੋ, ਸਭ ਕੁਝ ਤੁਹਾਡੇ ਹੱਥ ਹੈ, ਤੁਹਾਡੇ ਵਸ ਹੈ।
ਦੋਹਰਾ ਰਾਮਦਾਸ ਪੁਰ ਕੇ ਬਿਖੈ ਸ਼੍ਰੀ ਹਰਗੋਬਿੰਦ ਵਾਸ।
ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਜੀ ਦਾ ਨਿਵਾਸ ਹੈ।
ਮਨ ਪਾਵਤ ਨਿਸ ਦਿਉਸ ਮੈਂ ਬਿਲਸਤ ਬਹੁਤ ਬਿਲਾਸ।
ਮਨ ਭਾਉਂਦੇ ਖੇਡਾਂ ਦੇ ਵਿੱਚ ਵਰਤ ਰਹੇ ਨੇ ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਨ ਰਾਤ ਵਿਚਰਦੇ ਹਨ।
ਚੋ ਪਈ ਆਯੁਧ ਵਿਦਿਆ ਕੋ ਅਭਿਆਸ।
ਇਹਨਾਂ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਕਿਉਂਕਿ ਸਾਹਿਬ ਜਾਣਦੇ ਨੇ ਕਿ ਜੰਗ ਦੀ ਲੋੜ ਕਦੇ ਵੀ ਪੈ ਸਕਦੀ। ਆਉਣ ਵਾਲੇ ਸਮੇਂ ਚ ਜੰਗ ਦੇ ਅਖਾੜੇ ਰਚੇ ਜਾਣੇ ਨੇ, ਇਸ ਕਰਕੇ ਮਹਾਰਾਜ ਜੀ ਆਪ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਨਿਤ ਕਰਾਏ ਗਨ ਜੋਦਨ ਪਾਸੋ।
ਇਹ ਆਪ ਅਭਿਆਸ ਕਰਦੇ ਨੇ, ਉੱਥੇ ਆਪਣੇ ਸੂਰ ਬੀਰ ਬਹਾਦਰ ਯੋਧਿਆਂ ਕੋਲੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ।
ਅਨੇਕ ਪ੍ਰਕਾਰ ਆਪ ਪੀ ਕਰੇ।
ਆਪ ਵੀ ਅਨੇਕ ਪ੍ਰਕਾਰ ਨਾਲ ਮਹਾਰਾਜ ਜੀ ਅਭਿਆਸ ਕਰਦੇ ਸ਼ਸਤਰਾਂ ਦਾ।
ਛੋਰ ਤੁਪੰਗ ਤੁਰੰਗਨ ਚਰੇ।
ਘੋੜੇ ਤੇ ਚੜਨਾ, ਬੰਦੂਕ ਤੇ ਗੋਲੀ ਚਲਾਉਣੀ, ਤੋਦਾ ਬੰਨ ਕੇ, ਨਿਸ਼ਾਨਾ ਬੰਨ ਕੇ।
ਯਾ ਤਵਾਏ ਤੋਮਰ ਕੋ ਫੇਰਨ।
ਘੋੜਾ ਭਜਾ ਕੇ ਬਰਛੀ ਫੇਰਨੀ, ਨੇਜੇਬਾਜੀ ਕਰਨੀ, ਇਹ ਵਿਦਿਆ ਮਹਾਰਾਜ ਜੀ ਅਭਿਆਸ ਦੇ ਨੇ ਕਰਾਉਂਦੇ ਨੇ।
ਕਰੇ ਪ੍ਰਹਾਰ ਨਿਸ਼ਾਨੋ ਹੇਰਨ।
ਨਿਸ਼ਾਨਾ ਵੇਖ ਕੇ ਉਹਦੇ ਤੇ ਵਾਰ ਕਰਨਾ, ਤੀਰ ਚਲਾਉਣਾ, ਬੰਦੂਕ ਦੀ ਗੋਲੀ ਦਾਗਣੀ।
ਪਰਵਾਰਨ ਕੋ ਵਾਰ ਕਰਨ ਤੇ।
ਪਰਿਵਾਰਾਂ ਦੇ ਵਾਰ ਕਰਨੇ, ਪਟੇਬਾਜੀ ਦੀ ਵਿਦਿਆ ਕਰਨੇ।
ਮਾਨ ਮਹਾਨ ਕਮਾਨ ਖਿਚਨ ਤੇ।
ਬੜੀ ਕਠੋਰ ਧਨਖ ਹੈ ਮਹਾਰਾਜ ਛੇਵੇਂ ਪਾਤਸ਼ਾਹ ਦੀ ਕਮਾਨ, ਜਿਹਦੀ ਤੰਦੀ ਤੇ ਤੀਰ ਚਾੜ ਕੇ ਮਹਾਰਾਜ ਜੀ ਚਲਾਉਂਦੇ, ਅਭਿਆਸ ਕਰਦੇ ਤੀਰ ਕਮਾਨ ਦਾ।
ਕਬ ਘੋੜੇ ਪਰ ਕਬ ਹੋਏ ਖਰੇ।
ਕਦੇ ਘੋੜੇ ਤੇ ਸਵਾਰ ਹੁੰਦੇ ਮਹਾਰਾਜ ਜੀ, ਕਦੇ ਥੱਲੇ ਜ਼ਮੀਨ ਤੇ ਭੁੰਜਿਆਂ ਖਲੋ ਕੇ ਮਹਾਰਾਜ ਜੀ ਜਿਹੜੇ ਨੇ ਅਭਿਆਸ ਕਰਦੇ ਸ਼ਸਤਰਾਂ ਦਾ।
ਵਾਰ ਅਨੇਕ ਪ੍ਰਹਾਰਨ ਕਰੇ।
ਅਨੇਕ ਤਰ੍ਹਾਂ ਦੇ ਵਾਰ ਮਹਾਰਾਜ ਜੀ ਸਿੱਖਾਂ ਨੂੰ ਸਿਖਾਉਂਦੇ ਸ਼ਸਤਰਾਂ ਦੇ, ਜਾਂ ਤਲਵਾਰ ਦੇ ਵਾਰ ਨੇ ਖਾਲਸਾ ਜੀ, ਇਉਂ ਵਾਰ ਕਰੀਦੇ ਨੇ, ਤੀਰ ਅੰਦਾਜ਼ੀ ਦੀ ਵਿਦਿਆ, ਬੰਦੂਕ ਚਲਾਉਣ ਦੀ ਵਿਦਿਆ, ਨੇਜਾ ਕਿਵੇਂ ਚਲਾਉਣਾ, ਬਰਛੀ ਦੇ ਵਾਰ ਕਿਹੜੇ ਹੁੰਦੇ ਹੈ, ਇਹ ਮਹਾਰਾਜ ਜੀ ਅਭਿਆਸ ਕਰਾਉਂਦੇ ਯੋਧਿਆਂ ਨੂੰ।
ਸੁਪੱਟ ਕਰੇ ਗੁਰ ਕੋ ਦਰਸਾਵੇ।
ਉਹ ਯੋਧੇ ਅਭਿਆਸ ਕਰਦੇ ਸ਼ਸਤਰਾਂ ਦਾ ਛੇਵੇਂ ਪਾਤਸ਼ਾਹ ਜੀ ਨੂੰ ਵਿਖਾਉਂਦੇ, महाराज जी वेख के उन्होंने शाबाश देंदे हन।
तोमर तीर तुफंग चलावे,
जोड़े कोई बर्छी चलाउंदा, कोई बंदूक चलाउंदा, कोई तीर चलाउंदा।
सिपर खड़द को दावन पेले,
कोई तलवार ढाल लैके उहदे दा पेच विखाउंदा है।
अरे एक तो दुती तकेले,
कहिंदे एक विखाउंदा दूजे नूं तकेलदा लै जांदा है।
ओए मंडलाकार चलाए,
कहिंदे मंडलाकार इह पैंतरा हुंदा है। पैंतरे दे कई प्रकार दसे जांदे, घूरे कह दिंदे आम करके, पैंतरा भी कह दिंदे आ। ओ घूरे हुंदे, पैंतरा इक मंडलाकार पैंतरा, मंडलाकार पैंतरा नूं आम करके अज दी बोली च जिहड़े विद्या सिखाउंदे आ शस्त्रां दी, उहनूं पतासा पैंतरा भी कह दिंदे आ। ओ एदां पैरां दे उत्ते एदां एदां घुम के चलना हुंदा है, कहिंदे ओ मंडलाकार जिहड़ी पैंतरे दी, क्योंकि इह जिहड़ी शस्त्र विद्या इह पैंतरे दी खेड है सारी, भी पैरां दे उत्ते खेडी जांदी है। जिहड़े पैरां ते नहीं खेडदे उह डिग जांदे आ शस्त्र जंग बदान दे विच। तू विद्या महाराज जी सिखाउंदे हन।
करें शीघ्रता इते उत्ताए,
बड़ी शीघ्रताई नाल पैंतरे दे उत्ते वधदे ने, पैंतरे ते पिछे नूं हटदे ने।
मनो परते मल अखाड़ा,
मनो मल्लां दे पहलवानां दे अखाड़े रचे जा रहे ने, इउं भेड़ हुंदा है।
भाव दाव कर अनेक प्रकार,
कई तरह दे काव दाव करदे आमो सामने खलो के।
बहुत शीघ्रता कर दिखरावे,
बड़ी फुर्ती, क्योंकि शस्त्र विद्या दा फुर्ती दी खेड है, भी किन्नी कु फुर्ती आ, अपनी फुर्ती विखाउंदे आ वार कढ के।
किदों लच्छ को मार गिरावे,
इहदे जिहड़ा निशाना हुंदा, निशाने च तीर मार के, गोली मार के, ते उस निशाने नूं विन्नदे हन।
तै पिक साध साध गुर कहे,
छेवें पातशाह कहदे शाबाश आ योधेओ, शाबाश आ। इदां महाराज जी शाबाशी देंदे ने।
करे रिजावन बख्शिश लए,
और महाराज जी नूं रिजाउंदे आ योधे, महाराज जी कोल बख्शिशां लैंदे। सतगुरु फिर इनाम वंडदे उहनां नूं जिहड़ा चंगा शस्त्र चलाउंदा।
इस प्रकार शस्त्रन अभ्यासो,
उहने तां प्रति रोज, छेवें पातशाह जिथे गुरुद्वारा मल अखाड़ा साहब है ना, अकाली बुरज अकाली बाबा फूला सिंह जी, इथे आ जगह हुंदी छेवें पातशाह दी, इथे रोजाना महाराज जी शस्त्र विद्या दा अभ्यास कराउंदे।
होए निता प्रत अधिक प्रकाशो,
निता प्रति अधिक प्रताप जेड़ा शस्त्र विद्या दा वध रहा है।
देश विदेशन में जस फैला,
देशा विदेशा च गुरु हरगोबिंद साहब जी दा जस फैलिया है।
बख्शित बहुतन श्री गुर चैला,
छेवें पातशाह सूरमिया नूं बड़ी माया वंडदे है, योधिया दी बड़ी कदर करदे, शस्त्र धारियां दी कदर करदे ने।
सुन सुन सुपट आन गन रहे,
सुन के देशा विदेशा तो बड़े बड़े सूरमे आके छेवें पातशाह दी फौजा विच भर्ती हो रहे ने।
जे बहु शस्त्रन विद्या लए,
जेड़े बड़े बड़े शस्त्रां दी विद्या जानदे ने, ओ शस्त्र धारी योधे आके महाराज जी दी फौज च भर्ती हो रहे ने।
संगत सिख देश परदेसी,
बहुत सारियां संगतां देसां परदेसां तो चल के आ रहियां ने।
आए निता प्रत पीर विशेषी,
निता प्रति गुरु पातशाह दे पास संगत दा बहुत वड्डा भारी इकट्ठ हुंदा है।
अनेक कामना पूर्ण करनी,
महाराज जी सब दियां कामनावां पूर्ण करदे, जेड़ा कोई माई भाई आउंदा गुरु चरणां च, सब दियां इच्छावां महाराज छेवें पातशाह पूरियां करदे ने।
जन पर पीर परे सो हरनी,
जेड़ी साहिब दे किसे दास ते सेवक ते कोई भीड़ पैंदी है, महाराज सच्चे पातशाह जी ओह भीड़ हर लैंदे है। भीड़ों मोक लाई, महाराज सच्ची पातशाह जी उस भीड़ दे समय नूं मोकला कर दिंदे है, उहदे तों मुक्त कर दिंदे, अपने सेवकां नूं भीड़ नहीं पैण दिंदे।
बैठ दीवान दर्श को देना,
दीवान च सज के श्री अकाल तख्त साहब ते महाराज जी दर्शन देंदे हन।
लैन सकल सुध ह्यागन सेना,
जिन्नी सेना है घोड़े ने उहनां दी सुध सार भी महाराज जी जाके लैंदे ने।
जै कै मैं दासन काजू,
जिथे किथे जिस जिस काम दे विच सतगुर दे दास काम करदे ने।
सिमरे गुरु गरीब निवाजू,
जिस जिस काम लई जिस जिस जगह ते जिथे जिथे भी कोई गुरु हरगोबिंद साहब जी नूं याद करदा है, छेवें पातशाह जी नूं आराधदा है।
सब थल जाए सहायक होना,
हर जगह ते हर थां ते पहुंच के ਛੇਵੇਂ ਪਾਤਸ਼ਾਹ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਹਨ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ, ਜਿੱਥੇ ਕੋਈ ਆਰਾਧਦਾ ਮਹਾਰਾਜ ਉੱਥੇ ਹੀ ਸਹਾਈ ਹੁੰਦੇ ਨੇ।
ਨਿਜ ਜਨ ਕੋ ਦਿਖਾਏ ਕਬ ਭਉ ਨਾ,
ਆਪਣਿਆਂ ਸੇਵਕਾਂ ਨੂੰ ਕਦੇ ਭਉ ਨੀ ਵਿਆਪਣ ਦਿੰਦੇ। ਨਿਜ ਜਨ ਕੋ ਦਿਖਾਏ ਕਬ ਭਉ ਨਾ, ਕਦੇ ਆਪਣੇ ਸੇਵਕ ਨੂੰ ਡਰ ਨੀ ਵਿਆਪਣ ਦਿੰਦੇ, ਭਉ ਨੀ ਵਿਆਪਣ ਦਿੰਦੇ।
ਵੈਰ ਅਖੀਰ ਬ੍ਰਿਤ ਕਬ ਜਾਵੇ,
ਕਦੇ ਮਹਾਰਾਜ ਜੀ ਸ਼ਿਕਾਰ ਖੇਡਣ ਨੂੰ ਜਾਂਦੇ ਹੈ। ਆ ਦੁਪਹਿਰ ਦਾ ਜਿਹੜਾ ਸਮਾਂ ਹੁੰਦਾ ਪਿਛਲੇ ਪਹਿਰ, ਮਹਾਰਾਜ ਜੀ ਕਦੇ ਕਦੇ ਸ਼ਿਕਾਰ ਤੇ ਵੀ ਜਾਂਦੇ ਚੜਦੇ ਨੇ।
ਕਾਨਨ ਮੈਂ ਜੀਵਨ ਕੋ ਕਾਵੇ,
ਸ਼ਿਕਾਰ ਖੇਡਦਿਆਂ ਜੰਗਲ ਚ ਹਿਰਨਾਂ ਨੂੰ, ਜੰਗਲੀ ਸੂਰਾਂ ਨੂੰ, ਸਹਿਆਂ ਨੂੰ, ਤਿੱਤਰਾਂ ਨੂੰ, ਬਟੇਰਿਆਂ ਨੂੰ, ਇਹਨਾਂ ਦਾ ਸ਼ਿਕਾਰ ਖੇਡਦੇ ਹਨ।
ਸ਼ਲਕ ਤੁਪੰਗਨ ਗਨ ਕੀ,
ਸ਼ਿਕਾਰ ਖੇਡਣ ਲਈ ਕਦੇ ਬੰਦੂਕ ਵੀ ਚਲਾਉਂਦੇ, ਸ਼ਸਤਰ ਵਿਦਿਆ ਦਾ ਅਭਿਆਸ ਸ਼ਿਕਾਰ ਖੇਡ ਕੇ ਹੀ ਹੁੰਦਾ। ਤੋ ਕਹਿੰਦੇ ਕਦੇ ਬੰਦੂਕ ਚਲਾ ਕੇ ਸ਼ਿਕਾਰ ਖੇਡਦੇ ਯੋਧੇ, ਕਦੇ ਤੀਰਾਂ ਨਾਲ, ਕਦੇ ਤਲਵਾਰਾਂ ਨਾਲ, ਕਦੇ ਬਰਛਿਆਂ ਨੇਜਿਆਂ ਨਾਲ।
ਮੰਗਲ ਨਾਨਾ ਸਮੇ ਸੁਦੋਏ,
ਉਵੇਂ ਵੇਲੇ ਮਹਾਰਾਜ ਜੀ ਦੇ ਦਰਬਾਰ ਚ ਦੀਵਾਨ ਸਜਦੇ, ਮੰਗਲਾਚਾਰ ਹੁੰਦੇ ਹਨ।
ਕਰੇ ਸੁਦਾ ਸਰ ਮੱਜਨ ਜਾਏ,
ਸੰਗਤਾਂ ਸੁਦਾ ਸਰ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੀਆਂ। ਛੇਵੇਂ ਪਾਤਸ਼ਾਹ ਬਿਨਾਂ ਨਾਗਾ ਰੋਜ਼ਾਨਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਤਾਲ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਹਨ।
ਸ਼੍ਰੀ ਹਰਿਮੰਦਰ ਦਰਸ਼ਨ ਪਾਏ,
ਔਰ ਫਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ।
ਬੰਦਤ ਕਰੇ ਪ੍ਰਕਰਮਾ ਚਾਰੇ,
ਪਾਤਸ਼ਾਹ ਇਸ਼ਨਾਨ ਕਰਨ ਤੋਂ ਬਾਅਦ ਦਰਬਾਰ ਸਾਹਿਬ ਆਉਂਦੇ, ਮੰਦਨਾ ਕਰਦੇ, ਫਿਰ ਚਾਰ ਪ੍ਰਕਰਮਾ ਫਿਰ ਕੇ ਕਰਦੇ।
ਅਲਪ ਸਮੇਂ ਠਹਿਰੇ ਦਰਬਾਰੇ,
ਸੱਚਖੰਡ ਹਰਿਮੰਦਰ ਸਾਹਿਬ ਚ ਜ਼ਿਆਦਾ ਸਮਾਂ ਨਹੀਂ ਬੈਠਦੇ ਛੇਵੇਂ ਪਾਤਸ਼ਾਹ, ਥੋੜਾ ਸਮਾਂ ਉੱਥੇ ਬੈਠ ਕੇ, ਕਿਉਂਕਿ ਹਾਜ਼ਰੀ ਲਵਾਉਣ ਲਈ ਥੋੜਾ ਸਮਾਂ ਮਹਾਰਾਜ ਜੀ ਬੈਠਦੇ ਨੇ ਦਰਬਾਰ ਸਾਹਿਬ।
ਅਦਬ ਨਾ ਰਹੇ ਥਿਰੇ ਚਿਰ ਕਾਲੂ,
ਉਹ ਜ਼ਿਆਦਾ ਸਮਾਂ ਨਹੀਂ ਬੈਠਦੇ, ਕਿਉਂਕਿ ਉੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਦਬ ਰੱਖਦੇ ਆ, ਪ੍ਰਕਾਸ਼ ਹੁੰਦਾ ਹੈ, ਤੇ ਜ਼ਿਆਦਾ ਸਮਾਂ ਬੈਠਣ ਤੇ ਸੰਗਤਾਂ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦੀਦਾਰ ਕਰਦੀਆਂ, ਨਮਸਕਾਰਾਂ ਕਰਦੀਆਂ। ਤੋ ਦਰਬਾਰ ਦਾ ਅਦਬ ਨਾ ਹੁੰਦਾ ਵੇਖ ਕੇ ਫਿਰ ਮਹਾਰਾਜ ਜੀ ਉੱਠ ਕੇ ਉੱਥੋਂ ਆ ਜਾਂਦੇ।
ਇਮਲਖ ਕਰ ਉੱਠ ਆਏ ਕਿਰਪਾਲੂ,
ਕਿ ਆ ਜਾਂਦੇ ਵੀ ਗੁਰੂ ਸਾਹਿਬ ਜੀ ਦਾ ਵੱਡਿਆਂ ਦਾ ਸਥਾਨ ਹੈ, ਇਹਦਾ ਅਦਬ ਰਵੇ, ਸਤਿਕਾਰ ਰਵੇ, ਇੱਥੇ ਵੱਡਿਆਂ ਦੀ ਪੂਜਾ ਹੋਵੇ, ਵੀ ਸਾਡੀ ਪੂਜਾ ਨਾ ਹੋਵੇ, ਇਹ ਸੋਚ ਕੇ ਮਹਾਰਾਜ ਜੀ ਉੱਥੋਂ ਉੱਠ ਖਲੋਂਦੇ।
ਤਖਤ ਅਕਾਲ ਵਿਸਾਲ ਸਥਾ,
ਆਪਣੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸਤਿਗੁਰੂ ਜੀ ਬੈਠ ਜਾਂਦੇ, ਮਹਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਜ ਜਾਂਦੇ।
ਬੈਠੇ ਗੁਰੂ ਲਗਾਏ ਦੀਵਾਨ,
ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਦੀਵਾਨ ਸਜਾਉਂਦੇ ਹਨ।
ਸੰਧਿਆ ਭਏ ਮੈਲ ਨਿਜ ਜਾਵੇ,
ਜਦੋਂ ਸ਼ਾਮ ਦਾ ਸਮਾਂ ਹੁੰਦਾ ਸੋਦਰ ਆਰਤੀ ਦੇ ਸਮੇਂ ਤੋਂ ਬਾਅਦ, ਫਿਰ ਮਹਾਰਾਜ ਜੀ ਆਪਣੇ ਮਹਿਲਾਂ ਚ ਜਾਂਦੇ ਹਨ।
ਤੇ ਦਮੋਦਰੀ ਸੇਵ ਕਮਾਵੇ,
ਮਹਾਰਾਜ ਜੀ ਦੇ ਵੱਡੇ ਮਹਿਲ, ਸਤਿਕਾਰਯੋਗ ਜਗਤ ਮਾਤਾ ਮਾਤਾ ਦਮੋਦਰੀ ਜੀ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਕਰਦੇ।
ਗਨ ਦਾਸੀ ਕੋ ਵਰਜਨ ਕਰੇ,
ਮਾਤਾ ਦਮੋਦਰੀ ਜੀ ਦਾਸੀਆਂ ਨੌਕਰ ਰਾਣੀਆਂ ਨੂੰ ਵਰਜ ਦਿੰਦੇ, ਛੇਵੇਂ ਪਾਤਸ਼ਾਹ ਲਈ ਲੰਗਰ ਪ੍ਰਸ਼ਾਦੇ ਦੀ ਸੇਵਾ ਟਹਿਲ, ਮਹਾਰਾਜ ਜੀ ਦੇ ਵਸਤਰਾਂ ਦੀ ਸੇਵਾ, ਉਹ ਸਭ ਮਾਤਾ ਜੀ ਆਪ ਆਪਣੇ ਹੱਥੀਂ ਕਰਦੇ, ਲੋਕਰਾਂ ਚਾਕਰਾਂ ਨੂੰ ਵਰਜ ਦਿੰਦੇ ਹਨ।
ਨਿਜ ਕਰ ਤੇ ਸੇਵਨ ਰੁਚ ਤਰੇ,
ਆਪਣੇ ਹੱਥੀਂ ਮਾਤਾ ਜੀ ਸਾਰੀ ਸੇਵਾ ਛੇਵੇਂ ਪਾਤਸ਼ਾਹ ਜੀ ਦੀ ਕਰਦੇ ਨੇ।
ਨੀਰ ਪਖਾਰੇ ਪਦ ਅਰਬਿੰਦ,
ਪਾਤਸ਼ਾਹ ਮਹਿਲਾਂ ਚ ਆਉਂਦੇ ਤੇ ਮਾਤਾ ਜੀ ਸਤਿਗੁਰਾਂ ਦੇ ਚਰਨ ਧੋਂਦੇ ਆਪਣੇ ਹੱਥੀਂ, ਮਹਾਰਾਜ ਜੀ ਦੇ ਚਰਨਾਂ ਨੂੰ ਧੋ ਕੇ।
ਪਹੁੰਚੇ ਪਟ ਸੋ ਪ੍ਰੇਮ ਬਿਲਾਂਦੇ,
ਉਹਦਾ ਕੱਪੜਾ ਲਿਆ ਕੇ ਉਹਦੇ ਨਾਲ ਮਹਾਰਾਜ ਜੀ ਦੇ ਚਰਨ ਪੂਜਦੇ ਨੇ ਬੜੇ ਪ੍ਰੇਮ ਨਾਲ।
ਲਏ ਬੀਜ ਨਾ ਹਾਂਕਤ ਪਾਉਣ,
ਪਾਤਸ਼ਾਹ ਜੀ ਜਦੋਂ ਬੈਠਦੇ ਆਸਣ ਦੇ ਉੱਤੇ ਤੇ ਮਾਤਾ ਜੀ ਹੱਥ ਚ ਪੱਖਾ ਫੜ ਲੈਂਦੇ, ਪੱਖਾ ਪਕੜ ਕੇ ਪੱਖਾ ਝੱਲਣ ਦੀ ਸੇਵਾ ਕਰਦੇ ਨੇ।
ਚਾਂਪੀ ਕਰੇ ਚਰਨ ਜੁਗ ਲਾਉਣ,
ਕਦੇ ਇੱਛਾ ਹੁੰਦੀ ਤੇ ਸਤਿਗੁਰੂ ਜੀ ਦੇ ਚਰਨ ਪਕੜ ਕੇ ਮਾਤਾ ਜੀ ਮਹਾਰਾਜ ਜੀ ਦੇ ਚਰਨ ਘੁੱਟਦੇ ਹਨ, ਮਹਾਰਾਜ ਜੀ ਦੇ ਚਰਨਾਂ ਨੂੰ ਮੁੱਠੀ ਚਾਪੀ ਕਰਦੇ ਹਨ।
ਇਤਿਆਦਿਕ ਸੇਵਾ ਕਰ ਸਾਰੀ,
ਪ੍ਰਸ਼ਾਦਾ ਆਪਣੇ ਹੱਥੀ ਪਰੋਸਣਾ ਮਾਤਾ ਜੀ ਨੇ, ਇਹ ਸਾਰੀਆਂ ਸੇਵਾਵਾਂ ਮਾਤਾ ਜੀ ਆਪ ਕਰਦੇ ਮਾਤਾ ਦਮੋਦਰੀ ਜੀ।
ਕਰੇ ਪ੍ਰਸੰਨ ਰਹੇ ਅਨੁਸਾਰੀ,
ਸਤਿਗੁਰਾਂ ਦੀ ਪ੍ਰਸੰਨਤਾ ਲੈਂਦੇ ਮਹਾਰਾਜ ਜੀ ਦੇ ਅਨੁਸਾਰੀ ਹੋ ਕੇ ਰਹਿੰਦੇ ਮਾਤਾ ਜੀ।
ਕਬ ਕਬ ਮਾਤ ਗੰਗ ਟਿਗ ਜਾਏ,
ਕਦੇ ਮਾਤਾ ਗੰਗਾ ਜੀ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਪਾਤਸ਼ਾਹ ਜੀ ਉਹਨਾਂ ਦੇ ਕਮਰੇ ਚ ਉਹਨਾਂ ਦੇ ਆਸਣ ਤੇ ਜਾਂਦੇ
ਵਿਵਹਾਰਨ ਕੀ ਬਾਤ ਉਮਾਏ
ਮਾਤਾ ਜੀ ਦੇ ਨਾਲ ਗੁਰੂ ਘਰ ਦੇ ਸੰਬੰਧੀ ਜਿਹੜੇ ਪ੍ਰਬੰਧ ਦੀਆਂ ਹੋਰ ਸਾਰੀਆਂ ਜ਼ਿੰਮੇਵਾਰੀਆਂ ਦੀ ਗੱਲਬਾਤ ਹੁੰਦੀ ਉਹ ਮਾਤਾ ਜੀ ਦੇ ਨਾਲ ਕਰਦੇ
ਸੁੱਤ ਸੁੰਦਰ ਕੋ ਪਿਖ ਹਰ ਖੰਤੀ
ਮਾਤਾ ਗੰਗਾ ਜੀ ਆਪਣੇ ਸੋਹਣੇ ਦੇ ਲਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਮੁੱਖ ਮੰਡਲ ਨੂੰ ਵੇਖ ਕੇ ਬੜੇ ਖੁਸ਼ ਹੁੰਦੇ
ਯੋਧਾ ਬਲੀ ਬਡੋ ਪਰਖੰਤੀ
ਜਾਣਦੇ ਨੇ ਮਾਤਾ ਜੀ ਮੇਰਾ ਲਾਲ ਯੋਧਾ ਹੈ ਸੂਰਮਾ ਹੈ ਬਲੀ ਹੈ
ਉਹ ਸਨੇਹ ਤੇ ਕਰੇ ਉਚਾਰਨ
ਬੜੇ ਲਾਡ ਦੇ ਚਾ ਕੇ ਪ੍ਰੇਮ ਚਾ ਕੇ ਮਾਤਾ ਜੀ ਕਹਿੰਦੇ
ਮਧੁਰ ਬਚਨ ਸੁੱਤ ਕੇ ਅਨੁਸਾਰਨ
ਬੜੇ ਮਧੁਰ ਹੈ ਮਿੱਠੇ ਮਿੱਠੇ ਬੋਲ ਬੋਲਦੇ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਅਨੁਸਾਰੀ ਹੋਣ ਮਾਤਾ ਜੀ ਇਹ ਤਾਂ ਵੇਖਦੇ ਵੀ ਮੇਰਾ ਪੁੱਤਰ ਹੈ ਪਰ ਇਹ ਵੀ ਜਾਣਦੇ ਨੇ ਕਿ ਬੜੀ ਉੱਚੀ ਮਹਾਨ ਖੇਡ ਦੇ ਮਾਲਕ ਗੁਰੂ ਹਨ
ਕਿਮ ਜਬ ਬੀਤੇ ਉਹ ਕੇਤਕ ਕਾਲ
ਇਸ ਤਰ੍ਹਾਂ ਜਦੋਂ ਕੁਝ ਕੁ ਸਮਾਂ ਬੀਤ ਗਿਆ
ਗੰਗ ਮਾਤ ਨੇ ਸੁੱਧ ਸੰਭਾਲ
ਮਾਤਾ ਗੰਗਾ ਜੀ ਨੇ ਇੱਕ ਦਿਨ ਸੁੱਧ ਸੰਭਾਲੀ ਬਚਨ ਕੀਤਾ
ਪਾਕ ਸਫਲ ਬਡ ਗੁਰ ਕੋ ਪਏ
ਸੋਚਿਆ ਕਿ ਵੱਡਿਆਂ ਸਤਿਗੁਰਾਂ ਨੇ ਜਿਹੜੇ ਬਚਨ ਕਹੇ ਨੇ ਉਹ ਸਫਲ ਹੁੰਦੇ ਹਨ
ਸੋ ਕਰ ਗ੍ਰੰਥ ਵਿਖੇ ਲਿਖ ਦਏ
ਬਚਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੇ ਨੇ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਇਹ ਬਚਨ ਵੱਡਿਆਂ ਸਤਿਗੁਰਾਂ ਨੇ ਕਹੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੇ
ਵਧੀ ਵੇਲ ਬੋ ਪੀੜੀ ਚਾਲੀ
ਵੇਲ ਵੱਧ ਗਈ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਸਮੇਂ ਗੱਲ ਕਹੀ ਸੀ
ਧਰਮ ਕਲਾ ਹਰ ਬੰਦ ਬਹਾਲੀ
ਧਰਮ ਦੀ ਕਲਾ ਜਿਹੜੀ ਜਾਂਦੀ ਸੀ ਉਹਨੂੰ ਬੰਨ ਕੇ ਬਹਾਲ ਲਿਆ ਰੱਖ ਲਿਆ
ਅਬ ਲੋ ਪੁੱਤਰ ਨਹੀਂ ਉਪਜੇ
ਮਾਤਾ ਜੀ ਸੋਚਦੇ ਵੀ ਮੇਰੇ ਲਾਲ ਦੀ ਸ਼ਾਦੀ ਨੂੰ ਕਈ ਸਾਲ ਹੋ ਗਏ ਹੈ ਪਰ ਹਾਲੇ ਤੱਕ ਮੇਰੇ ਘਰ ਪੋਤਰੇ ਦਾ ਜਨਮ ਨਹੀਂ ਹੋਇਆ ਮਾਤਾ ਦੇ ਮਨ ਚ ਮਾਤਾ ਗੰਗਾ ਜੀ ਦੇ ਮਨ ਚ ਇਹ ਖਿਆਲ ਆਇਆ
ਨਹੀਂ ਬਿਲੋਚਨ ਮੈਂ ਪਿਕ ਲਏ
ਆਪਣੇ ਪੋਤਰੇ ਦੇ ਹਾਲੇ ਦਰਸ਼ਨ ਨਹੀਂ ਕੀਤੇ
ਨਹੀਂ ਕਾਮਨਾ ਪੂਰਨ ਹੋਈ
ਮੇਰੇ ਮਨ ਦੀ ਇਹ ਕਾਮਨਾ ਹਾਲੇ ਪੂਰੀ ਨਹੀਂ ਹੋਈ
ਜਬ ਲੋ ਸੁਤ ਕੋ ਸੁਤ ਨੇ ਜੋਈ
ਇਹ ਕਾਮਨਾ ਤਾਂ ਉਦੋਂ ਹੀ ਪੂਰੀ ਹੋਵੇਗੀ ਜਦੋਂ ਮੈਂ ਆਪਣੇ ਪੁੱਤਰ ਦੇ ਪੁੱਤਰ ਨੂੰ ਵੇਖਾਂਗੀ
ਕੇਤਕ ਦਿਨ ਲੋ ਚਿਤਵਤ ਰਹੀ
ਇਹ ਤਾਂ ਮਾਤਾ ਜੀ ਕੁਝ ਦਿਨ ਚਿਤਵਦੇ ਰਹੇ ਮਨ ਚ ਖਿਆਲ ਆ ਗਿਆ
ਇੱਕ ਦਿਨ ਗੁਰੂ ਪੁੱਤਰ ਸੋ ਕਈ
ਇੱਕ ਦਿਨ ਛੇਵੇਂ ਪਾਤਸ਼ਾਹ ਜੀ ਆਏ ਮਾਤਾ ਜੀ ਨੂੰ ਮਿਲਣ ਲਈ ਤੇ ਮਾਤਾ ਗੰਗਾ ਜੀ ਨੇ ਵੇਖ ਕੇ ਸਮਾਂ ਤੇ ਗੱਲ ਕੀਤੀ
ਸਫਲ ਬਾਕ ਨਿਤ ਪਿਤਾ ਤੁਮਾਰੇ
ਆਖਿਆ ਸਾਹਿਬ ਜੀ ਲਾਲ ਜੀ ਤੁਹਾਡੇ ਪਿਤਾ ਜੀ ਦੇ ਕਹੇ ਵਚਨ ਸਫਲ ਹੁੰਦੇ ਹੈ ਉਹ ਜੋ ਕਹਿ ਦਿੰਦੇ ਆ ਉਹ ਪੂਰੇ ਹੁੰਦੇ ਹਨ
ਬੰਸ ਬਦਾਵਨ ਹੇਤੀ ਉਚਾਰੇ
ਉਹਨਾਂ ਨੇ ਤੁਹਾਡੇ ਬੰਸ ਦੇ ਵਧਣ ਦੀ ਗੱਲ ਕੀਤੀ ਸੀ ਕਿ ਆਪ ਜੀ ਦਾ ਬੰਸ ਵਧੇਗਾ
ਇਨ ਪਰ ਹੈ ਮੋਰੂ ਵਿਸਵਾਸ
ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਪੰਜਵੇਂ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ ਉਹ ਫਲੀਭੂਤ ਹੋਣਗੇ ਉਹ ਸਫਲ ਹੋਣਗੇ
ਵੱਡੋ ਬੰਸ ਜਗ ਬਿਕੈ ਪ੍ਰਕਾਸ਼ੇ
ਤੁਹਾਡਾ ਬਹੁਤ ਵੱਡਾ ਬੰਸ ਸੋਢੀਆਂ ਦਾ ਇਸ ਸੰਸਾਰ ਚ ਪ੍ਰਕਾਸ਼ੇਗਾ
ਤੋ ਇੱਕ ਚਿੰਤਾ ਚਿੱਤ ਧਾਰੋ
ਹੇ ਲਾਲ ਜੀ ਫਿਰ ਵੀ ਮੇਰੇ ਮਨ ਚ ਨਾ ਇੱਕ ਗੱਲ ਦੀ ਚਿੰਤਾ ਤੇ ਫਿਕਰ ਆਉਂਦੀ ਹੈ
ਤੁਮ ਸੁੱਤ ਹੋਏ ਮੈਂ ਨੈਣ ਨਿਹਾਰਾ ਮੇਰੇ ਜੀਵਦਿਆਂ ਜੀ ਮੈਂ ਵੇਖ ਲਾ
ਮੈਂ ਤੁਹਾਡੇ ਲਾਲ ਨੂੰ ਤੁਹਾਡੇ ਪੁੱਤ ਨੂੰ ਆਪਣੇ ਨੇਤਰਾਂ ਨਾਲ ਵੇਖਾਂ
ਹੈ ਵਿਪਰੀਤ ਪ੍ਰੀਤ ਉਰ ਮੇਰੇ
ਲਾਲ ਜੀ ਮੈਂ ਉਲਟੀ ਜੀ ਪ੍ਰੀਤ ਰੱਖੀ ਆਪਣੇ ਮਨ ਚ ਰੱਖਣੀ ਨਹੀਂ ਚਾਹੀਦੀ ਪਰ ਆ ਗਈ ਹੈ ਹੁਣ ਕੀ ਕਰਾਂ ਜੇ ਆ ਗਈ ਹੈ ਤੇ ਹੁਣ ਤੁਹਾਨੂੰ ਕਹਿ ਦਿੱਤਾ
ਚਾਹੋ ਕਿ ਸੁੱਤ ਕੋ ਸੁੱਤ ਲਿਓ ਹੇਰੇ
ਮੈਂ ਚਾਹੁੰਦੀ ਹਾਂ ਆਪਣੇ ਪੁੱਤ ਦੇ ਪੁੱਤ ਨੂੰ ਵੇਖਾਂ ਹਾਲਾਂਕਿ ਉਲਟੀ ਜੀ ਰੀਤ ਹੈ ਮਨ ਦੀ ਇਹ ਪ੍ਰੀਤ ਜਿਵੇਂ ਪ੍ਰੇਮ ਜਿਹੀ ਜਾਗ ਪਿਆ ਲਾਲ ਜੀ ਪਰ ਆ ਗਈ ਹੈ ਤੇ ਤੁਹਾਨੂੰ ਦੱਸ ਦਿੱਤੀ ਹੈ
ਸਭ ਸਿੱਖਣ ਕੀ ਪੂਰੋ ਆਸਾ
ਲਾਲ ਜੀ ਤੁਸੀਂ ਆਪਣੇ ਸਾਰਿਆਂ ਸਿੱਖਾਂ ਦੀਆਂ ਆਸਾਂ ਪੂਰੀਆਂ ਕਰਦੇ ਹੋ
ਕਿਉਂ ਮਨ ਮੇਰੋ ਕਰੋ ਨਿਰਾਸਾ
ਤੇ ਮੇਰੀ ਨਾ ਕਰੋਗੇ ਪੂਰੀ ਮੇਰਾ ਮਨ ਥੋੜੀ ਤੁਸੀਂ ਨਿਰਾਸ਼ ਕਰੋਗੇ ਜੇ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦੇ ਹੋ ਤੇ ਮੇਰੀ ਵੀ ਆਸ ਪੂਰੀ ਕਰੋ
ਨਿਜ ਸੁੱਤ ਕੋ ਦਿਖ ਰਾਵਣ ਕਰੀਏ
ਆਪਣੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਓ ਲਾਲ ਜੀ ਕਿ ਮੈਂ ਤੁਹਾਡੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਂ
ਅਧਿਕ ਪ੍ਰਮੋਦ ਕੁਟੰਬ ਮੈਂ ਧਰੀਏ
ਔਰ ਅਧਿਕ ਪ੍ਰਮੋਦ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੋਵੇਗੀ ਜਦੋਂ ਤੁਸੀਂ ਇਹ ਇੱਛਾ ਪੂਰੀ ਕਰੋਗੇ।
ਸੁਣ ਬੋਲੇ ਸ਼੍ਰੀ ਹਰਗੋਬਿੰਦ।
ਮਾਤਾ ਜੀ ਦੀ ਇਹ ਬੇਨਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ,
ਪੂਰੇ ਸਤਿਗੁਰ ਆਸਾ ਬ੍ਰਿੰਦ।
ਮਾਤਾ ਜੀ ਜੇ ਤੁਸੀਂ ਆਸ ਕੀਤੀ ਆ ਤੇ ਇਹ ਆਸ ਤੁਹਾਡੀ ਸਤਿਗੁਰੂ ਜੀ ਪੂਰੀ ਕਰਨਗੇ। ਛੇਵੇਂ ਪਾਤਸ਼ਾਹ ਕਹਿੰਦੇ, ਤੁਹਾਡੀ ਆਸ ਸਤਿਗੁਰੂ ਜੀ ਪੂਰੀ ਕਰਨਗੇ।
ਤੁਮ ਹੋ ਵੱਡੇ ਆਸ਼ਿਕਾ ਦੇਵ।
ਮਾਤਾ ਜੀ ਤੁਸੀਂ ਵੱਡੇ ਹੋ ਤੇ ਵੱਡੇ ਅਸੀਸਾਂ ਦੇਣ ਤੇ ਆਪੇ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਮਾਤਾ ਜੀ ਤੁਸੀਂ ਵੱਡੇ ਹੋ ਤੇ ਅਸੀਸਾਂ ਦਿਓ।
ਵਧੇ ਬੰਸ ਲਈ ਜੇ ਸੁਖ
ਇਹ ਬੰਸ ਵੱਧ ਜਾਵੇ ਤੁਹਾਡਾ, ਪੰਜਵੇਂ ਪਾਤਸ਼ਾਹ ਦਾ ਚੌਥੇ ਪਾਤਸ਼ਾਹ ਦਾ ਬੰਸ ਵਧੇ ਤੇ ਤੁਸੀਂ ਸੁਖ ਬਾਣੋ।
ਕੇਤਕ ਦਿਨ ਮੈਂ ਪੁੱਤਰ ਨਿਹਾਰ।
ਉਸ ਸਮੇਂ ਦੀ ਖੇਡ ਹੈ ਮਾਤਾ ਜੀ, ਤੁਹਾਡੀ ਇੱਛਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ, ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ।
ਪੁਰੋ ਮਨੋਰਥ ਆਨੰਦ ਧਾਰ।
ਤੁਹਾਡੇ ਮਨ ਦਾ ਮਨੋਰਥ ਪੂਰਾ ਹੋਵੇਗਾ, ਤੁਸੀਂ ਆਨੰਦ ਸਹਿਤ ਖੇੜੇ ਚ ਖੇਡੋਗੇ।
ਸੁਣ ਹਰਖਤ ਹੋਈ ਮਨ ਗੰਗਾ।
ਸੁਣ ਕੇ ਮਾਤਾ ਜੀ ਬਹੁਤ ਹੀ ਪ੍ਰਸੰਨ ਹੋਏ।
ਨਿਸ਼ਚੇ ਤੇਰੇ ਆਨੰਦ ਉਮੰਗਾ।
ਤੇ ਮਨ ਚ ਆਨੰਦ ਤੇ ਉਮੰਗ ਬਣ ਗਈ।
ਪਿਥੋਂ ਪੁੱਤਰ ਕੋ ਸੁਤਨੇ ਪਾਖਾ।
ਮਨ ਚ ਬਹੁਤ ਖੁਸ਼ੀ ਵੀ ਮੈਂ ਆਪਣੇ ਪੋਤਰੇ ਦੇ ਦਰਸ਼ਨ ਕਰਾਂਗੀ।
ਪੂਰਨ ਹੋਏ ਮੋਰੇ ਅਭਿਲਾਖਾ।
ਮੇਰੇ ਮਨ ਦੀ ਅਭਿਲਾਖਾ ਗੁਰੂ ਪਾਤਸ਼ਾਹ ਜੀ ਪੂਰੀ ਕਰਨਗੇ।
ਨਿਸਮੈ ਨਿਤ ਦਮੋਦਰੀ ਸੇਵੇ।
ਇੰਦਰ ਮਾਤਾ ਦਮੋਦਰੀ ਜੀ ਪਹਿਲਾਂ ਹੀ ਜਪ ਤਪ ਦੀ ਮੂਰਤ ਬਣ ਗਏ ਹੈ, ਰਾਤ ਦਿਨ ਸਤਿਗੁਰੂ ਜੀ ਦੀ ਸੇਵਾ ਚ ਹਾਜ਼ਰ ਰਹਿੰਦੇ ਨੇ। ਮਾਤਾ ਜੀ
ਦਰਸ਼ਨ ਤੇ ਆਨੰਦ ਕੋ ਲੇਵੇ।
ਛੇਵੇਂ ਪਾਤਸ਼ਾਹ ਦੇ ਦਰਸ਼ਨ ਦਾਰੇ ਕਰਕੇ ਮਾਤਾ ਜੀ ਪਰਮਾਨੰਦਤ ਹੁੰਦੇ ਹਨ।
ਤਰਿਓ ਗਰਭ ਕੋ ਤੇਜ ਬਿਲੰਦ।
ਵਾਹਿਗੁਰੂ ਜੀ ਦੀ, ਪਰਮੇਸ਼ਰ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਹੋਈ, ਵਧੇ ਵੇਲ ਬੋ ਪੀੜੀ ਚਾਲੀ। ਮਾਤਾ ਦਮੋਦਰੀ ਜੀ ਨੇ ਗਰਭ ਧਾਰਨ ਕੀਤਾ।
ਦਿਨ ਪ੍ਰਤ ਜਥਾ ਦੂਜ ਕੋ ਚੰਦ।
ਗਰਭ ਦਿਨ ਪ੍ਰਤੀ ਦਿਨ ਵਧਣ ਲੱਗਾ, ਜਿਵੇਂ ਦੂਜ ਦਾ ਚੰਦਰਮਾ ਤੀਜ ਚੌਥ ਨੂੰ ਵਧਦਾ ਚੱਲਿਆ ਜਾਂਦਾ।
ਸਭ ਮੈਂ ਵਿਦਿਤ ਭਈ ਇਹ ਬਾਤ।
ਇਹ ਗੱਲ ਸਾਰਿਆਂ ਚ ਪ੍ਰਗਟ ਹੋ ਗਈ ਕਿ ਮਾਤਾ ਦਮੋਦਰੀ ਜੀ ਉਹ ਗਰਭਾਸ਼ੇ ਵਿੱਚ ਉਹਨਾਂ ਦੇ ਬਾਲਕ ਹੈ।
ਅਧਿਕ ਆਨੰਦਿਤ ਗੰਗਾ ਮਾਤ।
ਮਾਂ ਗੰਗਾ ਨੂੰ ਬੜੀ ਖੁਸ਼ੀ, ਬੜਾ ਹੀ ਆਨੰਦ ਹੈ।
ਉਤਸਵ ਰਚੇ ਅਨੇਕ ਪ੍ਰਕਾਰਾ।
ਮਾਤਾ ਜੀ ਨੇ ਕਈ ਤਰ੍ਹਾਂ ਦੇ ਉਤਸਵ ਰਚੇ, ਕਈ ਤਰ੍ਹਾਂ ਦੀਆਂ ਖੁਸ਼ੀਆਂ ਮਨਾਈਆਂ।
ਸੁਣ ਹਰਖਿਓ ਸਦਰੂ ਪਰਿਵਾਰ।
ਪਰਿਵਾਰ ਬੜਾ ਖੁਸ਼ ਹੋਇਆ, ਜਿੰਨੇ ਸਿੱਖ ਸੇਵਕ ਸਭ ਬੜੇ ਪ੍ਰਸੰਨ ਹੋਏ।
ਰੇ ਦਮੋਦਰੀ ਗੰਗਾ ਸੰਗ।
ਮਾਤਾ ਗੰਗਾ ਜੀ ਨੇ ਮਾਤਾ ਦਮੋਦਰੀ ਜੀ ਨੂੰ ਆਪਣੇ ਨਾਲ ਲਿਆ।
ਸ੍ਰੀ ਹਰਿਮੰਦਰ ਗਈ ਉਮੰਗ।
ਅੱਜ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਵੱਡਿਆਂ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਪਣੀ ਨੂੰਹ ਰਾਣੀ ਮਾਤਾ ਦਮੋਦਰੀ ਜੀ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਗਏ।
ਹੱਥ ਜੋੜ ਕਰ ਮਾਥ ਟਿਕਾਏ।
ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੱਥ ਜੋੜ ਕੇ ਆਪ ਮੱਥਾ ਟੇਕਿਆ, ਮਾਤਾ ਦਮੋਦਰੀ ਜੀ ਪਾਸੋਂ ਮੱਥਾ ਟਿਕਾਇਆ।
ਬੰਸ ਬ੍ਰਿਧ ਹਿਤ ਬਾਕੀ ਅਲਾਇਓ।
ਬੇਨਤੀ ਕੀਤੀ, ਅਰਦਾਸ ਕੀਤੀ ਕਿ ਮਹਾਰਾਜ ਜੀ ਚੌਥੇ ਪਾਤਸ਼ਾਹ ਆਪ ਜੀ ਦਾ ਬੰਸ ਵਧੇ ਫੁੱਲੇ, ਆਪ ਜੀ ਦੇ ਬੰਸ ਵਿੱਚ ਵਾਧਾ ਹੋਵੇ।
ਸਰਬ ਮਨੋਰਥ ਕੇ ਤੁਮ ਦਾਤੇ।
ਚੌਥੇ ਪਾਤਸ਼ਾਹ ਤੁਸੀਂ ਸਰਬ ਮਨੋਰਥਾਂ ਦੇ ਦਾਤੇ ਹੋ, ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ।
ਪ੍ਰੇਮੀ ਦਾਸਨ ਕੇ ਹਿਤ ਰਾਤੇ।
ਆਪਣੇ ਪ੍ਰੇਮੀਆਂ ਦੇ ਪਿਆਰਿਆਂ ਦੇ ਦਾਤੇ ਹੋ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ।
ਕੁਲ ਵਰਧਕ ਗੁਣ ਜੁਤ ਸੁਤ ਦੀਜੇ।
ਆਪ ਜੀ ਆਪਣੀ ਕੁਲ ਵਧਾਉਣ ਵਾਲੇ ਪੁੱਤਰ ਦੀ ਦਾਤ ਬਖਸ਼ਿਸ਼ ਕਰੋ।
ਬਿਰਦ ਆਪਨੋ ਪ੍ਰਭੂ ਜਨੀਜੇ।
ਮਹਾਰਾਜ ਆਪਣਾ ਬਿਰਦ ਪਛਾਣੋ, ਤੁਸੀਂ ਆਪਣੇ ਬਿਰਦ ਦੀ ਪਾਲਣਾ ਕਰੋ।
ਏਵ ਮਨੋਰਥ ਮਨ ਮੈਂ ਧਾਰੇ।
ਸਾਰਾ ਮਨ ਚ ਮਨੋਰਥ ਧਾਰਨ ਕਰਕੇ ਮਾਤਾ ਗੰਗਾ ਜੀ ਨੇ
ਕਰਿਓ ਪ੍ਰਣਾਮ ਪ੍ਰਦਕਸ਼ਨ ਸਾਰੇ।
ਮਾਤਾ ਦਮੋਦਰੀ ਜੀ ਦੇ ਸਮੇਤ ਦਰਬਾਰ ਸਾਹਿਬ ਨਮਸਕਾਰ ਕੀਤੀ ਤੇ ਫਿਰ ਪਰਿਕਰਮਾ ਕੀਤੀ।
ਹਰੇ ਹੋਏ ਅਰਦਾਸ ਕਰਾਈ।
ਅਰਦਾਸ ਕਰਵਾਈ ਉੱਥੇ ਹਾਜ਼ਰ ਹੋ ਕੇ।
ਸਰਬ ਪ੍ਰਸਾਦ ਦੀਨ ਵਰਤਾਈ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਕੀਤੀਆਂ ਤੇ ਸੰਗਤ ਵਿੱਚ ਵਰਤਾਈਆਂ।
ਮੋਰ ਸੁਨੂਕਾ ਕੋਲੇ ਸੰਗ।
ਆਪਣੀ ਨੂੰ ਰਾਣੀ माता दमोदरी जी नू अपने नाल लैके
अधिक उमंगत हट कर गंग
उमंग नाल चा नाल माता गंगा जी वापस मुड़े
आई ग्रह बड़ी बड़ भागन
बड़िया भागा वाले ने माता जी अपने महलां च गुरु के महला चाण बिराजे
पोतर पिकन हुई अनुरागन
मन चतराग जाग गया कदों वेड़ा सुभागी घड़ी आवे मैं अपने पोतरे दे दर्शन करा
कितक दिवस बीते इस भांति
प्रकार नाल कुछ दिन होर बीत गए
आई बोर ब्याह की पाती
महाराज जी दी दूजी सगाई गुरु पंजवें पातशाह जी दे वेले दो सगाइयां महाराज जी दी हो गई सन दूजी सगाई माता नानकी जी धन गुरु तेग बहादुर साहब नौवें पातशाह दे पूजनीक माता माता नानकी जी दी सगाई छेवें पातशाह नाल उदों ही हो गई सी ते उदों बाल रूप विच सन माता नानकी जी हुण व्याहण योग अवस्था हो गई है तो उस वेले इक चिट्ठी आई है बाबा बकाला साहब तो क्योंकि माता नानकी जी दा जिहड़ा जन्म पिंड सी बाबा हरिदास जी उह बाबे बकाले दे रहण वाले सन ते उहनां दी भागशाली सपुत्री सन माता नानकी जी तो चिट्ठी भेजी बाबा जी ने
आई बोर ब्याह की पाती
ब्याह दी चिट्ठी भेजी बाबा हरिचंद जी ने
हरिचंद गुर ससुरो दूजा
बाबा हरिचंद जी जो महाराज छेवें पातशाह जी दे दूसरे स्थान ते सौरा साहब सन
श्री अर्जुन को जिसने पूजा
पंजवें पातशाह गुरु अर्जन देव साहब दी पूजा कीती सी बाबा हरिचंद जी ने उना वेले अपनी धी दी सगाई छेवें पातशाह नाल कीती सी
एक दिन दोनों भाई सगाई
इको दिन ही कथा आप जी ने पिछे सुनी है कि इको दिन ही दोवे रिश्ते होए सन माता दमोदरी जी दा डल्ले पिंड च बाबा नारायण दास जी दी सपुत्री सन ते माता नानकी जी जो बाबा हरिचंद जी दे सपुत्री सन ए दो रिश्ते दो सगाइयां इको दिन ही होईयां सी
चंदू सुता की जबे हटाई
जदों चंदू दी लड़की दा रिश्ता मोड़िया सी उसे वेले दोवे रिश्ते होए सन
हरिचंद की जो सुकुमारी
बाबा हरिचंद साहब जी दी जो सपुत्री सी माता नानकी
बैस अलप की सुता बिचारी
उदों व्याहण अवस्था वाले योग नहीं सी तीन वर्ष दी उम्र सी इस करके हुण जदों व्याहण योग सुता होई
या ते ब्याह प्रथम ने कियो
पहलो व्याह नहीं सी कीता
समो जान कागद पट दे
समा वेख्या व्याहण दा ते चिट्ठी भेज दित्ती छेवें पातशाह नूं
मास विसाख प्रथम दिन माई
विसाख दे पहले दिनां दे विच चिट्ठी दे विच तरीक मिथ के लिखी
एक भेजियो श्री गंगा पाई
माता गंगा जी दे पास ब्याह दी चिट्ठी पुजी है
शादी पर शादी एलादी
एक खुशी पहला आई है घर च के माता दमोदरी जी उना ने बालक नू जन्म देना एन उसे वेले दूजी खुशी दी ब्याह दी चिट्ठी पहुंच गई
वदत समाज अधिक गुरगादी
गुरगद्दी दा समाज गुरु घर दियां रौनकां वध रहियां हन
सुन सुन गुर के दास अरदासी
जिन्ने गुरु घर दे दास दासियां हन
अत आनंदत हृदय प्रकाशी
अत दा आनंद ते खेड़ा हो रहा है
श्री गंगा को देत बधाई
माता गंगा जी नू वधाइयां देंदे ने सब आके
सब दिश ते शादी टुर आई
सब पास खुशियां ही खुशियां आ रही हैं
जो जो वस्तु ब्याह में चाहिए
जो वस्तु ब्याह में चाहिए है
नगर सुधा सर ते नह लईए
अमृतसर साहब तो पूरियां नहीं हुंदियां
तिन हित बिधिए को दे दरबार
बाबा बिधि चंद साहब नु माया दे गफे दे के दूजे शहरां च भेजिया
कयो जाए आनो शुभ सरबा
जो जो ब्याह ली समगरी इथे नहीं मिलदी ओह दूजे शहरां च लै आओ
प्रित मिष्ठान होत तन ब्रिंद
मिठा खंड होर जो जो रस्ता बस्ता चाहिदियां ने मंगवाइयां
जेठा अरले अपर मसंद
जेठा जी ते होर जिन्ने गुरु घर दे मसंद हन
सगल पांत के अन्न अनाए
प्रकार दे अन्न मंगवाए हन
खर्च समझ दस गुण इकठाए
कहिंदे जिन्ना खर्च उहदे तों वध माया दे के भेजिया
गुर घर में नित खर्च बिसाला
गुरु घर दे विच नित ही बहुत भारी खर्च है
आए हजारों नर सब काला
ਜਿੰਨਾ ਖਰਚਾ ਉਦਾਂ ਆਮਦਨ ਵੀ ਹੁੰਦੀ ਹੈ।
ਲੈਣ ਦੇਣ ਸੰਭਾਰਨ ਕਰਨਾ
ਲੈਣ ਦੇਣ ਦਾ ਸਾਰਾ ਕੰਮ ਹੈ।
ਸਰਬ ਕਰਿਓ ਬ੍ਰਿਧ ਕੇ ਅਨੁਸਰਨਾ
ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਚ ਹੋ ਰਿਹਾ, ਬਾਬਾ ਬੁੱਢਾ ਸਾਹਿਬ ਜੀ ਦੀ ਨਿਗਾਹ ਵਿੱਚ ਹੋ ਰਿਹਾ।
ਗਨ ਮਸੰਦ ਜਿਤ ਕਿਤ ਕੋ ਤਾਏ
ਸੰਦ ਸਭ ਪਾਸੇ ਫੈਲ ਗਏ ਵਿਆਹ ਦੀ ਤਿਆਰੀ ਕਰਨ ਲਈ।
ਕਰੀ ਸਕਲ ਵਸਤੂ ਇੱਕ ਥਾਏ
ਸਾਰੀਆਂ ਵਸਤੂਆਂ ਇੱਕ ਜਗ੍ਹਾ ਤੇ ਇਕੱਠੀਆਂ ਕਰ ਲਈਆਂ।
ਮੇਲ ਹਕਾਰਨ ਮਨੁੱਜ ਪਠਾਏ
ਵਿਆਹਾਂ ਦੇ ਸੱਦੇ ਭੇਜੇ ਮੇਲ ਨੂੰ ਬੁਲਾਉਣ ਲਈ।
ਗੋਏ ਦਲਾਲ ਖਡੂਰ ਸਿਧਾਏ
ਦਲਾਲ ਸਾਹਿਬ ਖਡੂਰ ਸਾਹਿਬ ਮੇਲ ਚਿੱਠੀਆਂ ਭੇਜੀਆਂ।
ਲਾਪੁਰ ਮੈਂ ਸੋਢੀ ਰਹੇ ਪਾਈ
ਲਾਹੌਰ ਸ਼ਹਿਰ ਵਿੱਚ ਸੋਢੀ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਪਰਿਵਾਰਾਂ ਚ ਉਹਨਾਂ ਨੂੰ ਸੱਦਿਆ।
ਸੁਧ ਵਿਆਹ ਕੀ ਤੁਰਤ ਪਠਾਈ
ਮੇਰਾ ਬਾਬਾ ਨਾਨਕ ਵਿਖੇ ਬੇਦੀਆਂ ਨੂੰ ਚਿੱਠੀਆਂ ਭੇਜੀਆਂ, ਸਭ ਪਾਸੇ ਚਿੱਠੀਆਂ ਭੇਜ ਦਿੱਤੀਆਂ ਵਿਆਹ ਦੀਆਂ।
ਬੌਰ ਗ੍ਰਾਮ ਮਊ ਓਰ ਗਏ
ਮਾਤਾ ਗੰਗਾ ਜੀ ਦਾ ਪੇਕਾ ਪਿੰਡਾ ਮਊ ਸਾਹਿਬ ਉੱਥੇ ਭੇਜੀਆਂ।
ਸੁਣ ਸੁਣ ਸਭ ਕੇ ਆਨੰਦ ਪਏ
ਜਿਹਨਾਂ ਸੁਣਿਆ ਵਿਆਹ ਦੀ ਖੁਸ਼ੀ ਦੇ ਵਿੱਚ ਆਨੰਦਿਤ ਹੋਏ।
ਸ੍ਰੀ ਅਰਜਨ ਕੋ ਬੜੇ ਸਪੂਤ
ਗੁਰੂ ਅਰਜਨ ਦੇਵ ਸਾਹਿਬ ਦੇ ਸਾਹਿਬਜ਼ਾਦੇ ਨੇ ਛੇਵੇਂ ਪਾਤਸ਼ਾਹ।
ਜੈ ਕੈ ਸੁਜਸ ਕਹਤੇ ਹੈ ਪੂਤ
ਪਾਸੇ ਮਹਾਰਾਜ ਜੀ ਦਾ ਸੁਜਸ ਹੋ ਰਿਹਾ।
ਸਭ ਬਿਦ ਤੇ ਬਿਰਧਾਏ ਸਮਾਜ
ਸਭ ਪਾਸੇ ਸਮਾਜ ਵੱਧ ਰਿਹਾ।
ਸੈਨ ਸਕੇਲ ਬਣਿਓ ਮਹਾਰਾਜਾ
ਬੜੀ ਸੈਨਾ ਇਕੱਠੀ ਕੀਤੀ ਹੈ ਛੇਵੇਂ ਪਾਤਸ਼ਾਹ ਰਾਜਿਆਂ ਦੇ ਤੁਲ ਨੇ।
ਤਿਵੇਂ ਦੂਸਰ ਵਿਆਹ ਕਰਾਏ
ਜਿਵੇਂ ਰਾਜੇ ਬਾਦਸ਼ਾਹਾਂ ਦੀਆਂ ਦੂਜੀਆਂ ਸ਼ਾਦੀਆਂ ਹੁੰਦੀਆਂ, ਏਦਾਂ ਮਹਾਰਾਜ ਜੀ ਦੀ ਸ਼ਾਦੀ ਹੋਣ ਲੱਗੀ ਆ ਦੂਜੀ।
ਪਤਸ਼ਾਹਨ ਤੇ ਚਰਨ ਪੁਜਾਏ
ਵੱਡੇ ਪਾਤਸ਼ਾਹ ਵੀ ਆ ਕੇ ਇਹਨਾਂ ਦੇ ਚਰਨ ਪੂਜਦੇ ਹਨ।
ਕਾਜੀ ਤਨੁਜਾ ਕੋ ਅਪਰਾਧ
ਤੇ ਉਧਰ ਕਾਜੀ ਦੀ ਲੜਕੀ ਦਾ ਜਿਹੜਾ ਅਪਰਾਧ ਲੋਕ ਕਹਿੰਦੇ ਸਨ ਵੀ ਕਾਜੀ ਦੀ ਲੜਕੀ ਨੂੰ ਲੈ ਕੇ ਆਏ ਨੇ।
ਸ਼ਾਹ ਸੁਨਤ ਸਹਿ ਤੂਸ਼ਨ ਸਾਧ
ਵੇਖੋ ਬਾਦਸ਼ਾਹ ਨੇ ਸੁਣ ਕੇ ਉਹ ਵੀ ਗੱਲ ਉੱਥੇ ਠੱਪ ਦਿੱਤੀ, ਕਾਜੀ ਦੀ ਗੱਲ ਨਹੀਂ ਮੰਨੀ, ਗੁਰੂ ਘਰ ਨਾਲ ਵਿਗਾੜ ਨਹੀਂ ਪਾਇਆ ਬਾਦਸ਼ਾਹ ਨੇ, ਇੰਨਾ ਭੈ ਮੰਨਦਾ ਹੈ।
ਕਰੋ ਅਦਾਇਬ ਕਛੂ ਨਕੀਨਾ
ਵੀ ਗੁਰੂ ਘਰ ਦਾ ਅਦਬ ਰੱਖਿਆ ਕੁਝ ਨਹੀਂ ਕੀਤਾ।
ਜਾਂ ਤੇ ਲਖੀਅਤ ਪੇ ਵੱਡ ਪੀਨਾ
ਕਰਕੇ ਜਾਣਿਆ ਜਾਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਸਮਰੱਥ ਨੇ, ਉਹਨਾਂ ਦੇ ਭੈ ਵਿੱਚ ਪਾਤਸ਼ਾਹ ਚੱਲਦੇ ਹਨ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਦੂਜੀ ਸ਼ਾਦੀ ਹੋ ਰਹੀ ਹੈ, ਬਰਾਤ ਚੜ ਰਹੀ ਹੈ, ਬਾਬਾ ਬਕਾਲਾ ਸਾਹਿਬ ਬਰਾਤ ਦਾ ਟਿਕਾਓ ਹੋਣਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।